ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੱਖੀ ਕੇ ਸਥੰਭ ਗਿਰ ਜੈਸੇ ਮਾਇਆ ਬਾਇਓ ਪਾਏ ਕਰ ਐਸੇ ਸ਼ਰਧਾ ਅਥਿਰਤਾ ਤੇ ਚਲ ਪਰੈ ਤਉ ਅਪਰ ਕਿਆ ਗਿਣਤੀ ਕਰੈ ਸਿੱਖੀ ਕੇ ਸਥੰਭ ਗਿਰ ਜੈਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਅੰਤਰਜਾਮੀ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਾਜ ਰਹੀ ਗੁਰੂ ਕੀ ਸਾਜ ਨਿਵਾਜ ਜੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਤਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਨੇ ਇੱਕ ਦਿਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਹੋਇਆ ਗੁਰੂ ਕੀ ਬਾਣੀ ਦੀਆਂ ਪੰਗਤੀਆਂ ਵੱਲ ਧਿਆਨ ਦਿੱਤਾ ਆ, ਅਰਥ ਸਮਝਣ ਦਾ ਯਤਨ ਕੀਤਾ ਹੈ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਅਰਥ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸੋਂ ਪੁੱਛਣਾ ਕੀਤੇ ਹੈ ਕਿ ਜਿਉ ਅਵਸਥਾ ਵੱਡੇ ਗੁਰੂ ਸਾਹਿਬਾਂ ਨੇ ਬਾਣੀ ਵਿੱਚ ਬਿਆਨ ਕੀਤੀ ਹੈ, ਇਸ ਅਵਸਥਾ ਵਾਲੇ ਕੋਈ ਗੁਰਮੁਖ ਸੰਤ ਮਹਾਤਮਾ ਇਸ ਵੇਲੇ ਹਨ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਉਹਨਾਂ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਹਾਂ। ਸਤਿਗੁਰੂ ਮਹਾਰਾਜ ਸਾਹਿਬ ਨੇ ਭਾਈ ਰਾਮ ਕੌਰ ਜੀ ਨੂੰ ਯਾਦ ਕੀਤਾ ਆ। ਸਤਿਗੁਰਾਂ ਵੱਲੋਂ ਯਾਦ ਕਰਨ 'ਤੇ ਭਾਈ ਰਾਮ ਕੌਰ ਜੀ ਰਾਤੀ ਹੀ ਤਿਆਰੀ ਕਰਕੇ ਅਗਲਾ ਦਿਨ ਹੋਣ 'ਤੇ ਸਵੇਰੇ ਚੱਲ ਪਏ, ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚੇ ਆ। ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਤਿਵੇਂ ਮਾਤਾ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਹੈ। ਭਾਈ ਰਾਮ ਕੌਰ ਜੀ ਜਦੋਂ ਸਤਿਗੁਰੂ ਜੀ ਦੇ ਪਾਸ ਦਰਸ਼ਨ ਕਰਨ ਆਏ ਆ ਤਾਂ ਪਹਿਲਾਂ ਸਤਿਗੁਰੂ ਜੀ ਨੇ ਮਾਤਾ ਜੀ ਦੇ ਪਾਸ ਜਾ ਕੇ ਪ੍ਰਸ਼ਾਦਾ ਛਕਣ ਲਈ ਕਿਹਾ ਹੈ। ਪੁੱਛਿਆ ਹੈ ਮਾਤਾ ਜੀ ਨੇ ਕਿ ਕਿੱਥੋਂ ਆਏ ਹੋ ਤੁਸੀਂ, ਤਾਂ ਭਾਈ ਰਾਮ ਕੌਰ ਜੀ ਨੇ ਬਹੁਤ ਨਿਮਰਤਾ ਭੈ ਅਦਬ ਸਹਿਤ ਦੱਸਿਆ ਕਿ ਜਿੱਥੇ ਸਤਿਗੁਰੂ ਜੀ ਰੱਖਦੇ ਆ ਉੱਥੇ ਅਸੀਂ ਰਹਿੰਦੇ ਹਾਂ। ਫਿਰ ਸਤਿਗੁਰਾਂ ਪਾਸ ਆਏ ਹਨ, ਜੋ ਸੰਗਤਾਂ ਭਾਈ ਰਾਮ ਕੌਰ ਜੀ ਦੇ ਨਾਲ ਆਈਆਂ ਉਹ ਵੀ ਬਾਅਦ ਵਿੱਚ ਪਹੁੰਚੀਆਂ ਹਨ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਪਾਸ ਜੋ ਪਿਆ ਹੋਇਆ ਧਨੁੱਖ ਵੇਖਿਆ ਭਾਈ ਰਾਮ ਕੌਰ ਜੀ ਨੇ, ਮਨ ਵਿੱਚ ਸ਼ੰਕਾ ਫੁਰੀ ਆ ਕਿ ਧਨੁੱਖ ਬਹੁਤ ਸਖਤ ਹੈ, ਪਰ ਇਹੋ ਜਿਹਾ ਸਖਤ ਧਨੁੱਖ ਖਿੱਚਣ ਦੀ ਸਮਰੱਥਾ ਹੋਵੇ ਵੈਸਾ ਸਤਿਗੁਰੂ ਜੀ ਦਾ ਸਰੀਰ ਨਹੀਂ ਨਜ਼ਰ ਆਉਂਦਾ। ਮਹਾਰਾਜ ਸਾਹਿਬ ਜੀ ਦੇ ਸਰੀਰਕ ਆਕਾਰ ਅਤੇ ਬਲ 'ਤੇ ਸ਼ੰਕਾ ਚਿੱਤ ਵਿੱਚ ਭਾਈ ਰਾਮ ਕੌਰ ਜੀ ਨੇ ਕੀਤੀ। ਅੰਤਰਜਾਮੀ ਸਤਿਗੁਰਾਂ ਨੇ ਖਿਆਲ ਕੀਤਾ ਕਿ ਸ਼ੰਕਾ ਜੋ ਇਹਨਾਂ ਦੇ ਮਨ ਵਿੱਚ ਫੁਰੀ ਹੈ ਦੂਰ ਕਰਨੀ ਚਾਹੀਦੀ ਹੈ, ਕਿਉਂਕਿ ਗੁਰਾਂ ਦਾ ਇਹ ਕਰਮ ਹੁੰਦਾ ਹੈ ਕਿ ਸਿੱਖ ਦੇ ਚਿੱਤ ਵਿੱਚ ਜੇ ਸ਼ੰਕਾ ਫੁਰੇ ਤਾਂ ਇਸ ਸ਼ੰਕਾ ਨੂੰ ਦੂਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਹਰ ਵਿਚਰਨ ਵਾਸਤੇ ਖਿਆਲ ਕੀਤਾ ਆ, ਆਪਣੇ ਸੇਵਕਾਂ ਨੂੰ ਹੁਕਮ ਕੀਤਾ ਹੈ ਕਿ ਅਸੀਂ ਸਵਾਰੀ 'ਤੇ ਬੈਠ ਕੇ ਬਾਹਰ ਜਾਣਾ ਹੈ। ਸੇਵਕ ਹਾਥੀ ਤਿਆਰ ਕਰਕੇ ਲਿਆਉਣ ਲੱਗੇ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰ ਆਏ ਆ, ਭਾਈ ਰਾਮ ਕੌਰ ਜੀ ਨੂੰ ਨਾਲ ਲਿਆ ਹੈ, ਸਵਾਰੀ ਦੀ ਉਡੀਕ ਵਿੱਚ ਹਨ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਜਿੰਨਾ ਚਿਰ ਤੱਕ ਹਾਥੀ ਤਿਆਰ ਕਰਕੇ ਨਹੀਂ ਲਿਆਂਦਾ ਜਾਂਦਾ ਉਹਨੇ ਸਮੇਂ ਵਾਸਤੇ ਅਸੀਂ ਤੀਰ ਚਲਾਉਣ ਦਾ ਅਭਿਆਸ ਕਰਦੇ ਹਾਂ। ਭਾਈ ਰਾਮ ਕੌਰ ਜੀ ਨੂੰ ਦਿਖਾ ਕੇ ਸਾਹਮਣੇ ਇੱਕ ਬੂਟੀ ਦਾ ਨਿਸ਼ਾਨਾ ਤੱਕ ਕੇ ਸਤਿਗੁਰੂ ਜੀ ਨੇ ਤੀਰ ਚਲਾ ਕੇ ਦਿਖਾਇਆ, ਜੋ ਭਾਈ ਸਾਹਿਬ ਦੇ ਮਨ ਵਿੱਚ ਸ਼ੰਕਾ ਸੀ ਦੂਰ ਹੋਈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਨੇ ਜੋ ਪਾਸ ਸ਼ਸਤਰ ਅਸਤਰ ਆਦਿਕ ਰੱਖਦੇ ਹੈ ਤਿਹਨਾਂ ਨੂੰ ਚਲਾਉਣ ਦੀ ਵੀ ਇਹਨਾਂ ਵਿੱਚ ਸ਼ਕਤੀ ਸਮਰੱਥਾ ਹੈ। ਸੇਵਕਾਂ ਨੇ ਹਾਥੀ ਤਿਆਰ ਕਰਕੇ ਲਿਆਂਦਾ ਹੈ, ਮਹਾਵਤ ਨੇ ਹਾਥੀ ਪਾਸ ਬਿਠਾਇਆ ਸਤਿਗੁਰਾਂ ਦੇ ਸਵਾਰ ਹੋਣ ਵਾਸਤੇ। ਭਾਈ ਰਾਮ ਕੌਰ ਜੀ ਦੇ ਮੋਢੇ ਉੱਪਰ ਹੱਥ ਰੱਖ ਕੇ ਸਤਿਗੁਰੂ ਜੀ ਹਾਥੀ ਦੀ ਅੰਬਾਰੀ ਵਿੱਚ ਬੈਠਣ ਲੱਗੇ ਆ। ਜਦੋਂ ਮੋਢੇ 'ਤੇ ਹੱਥ ਰੱਖਿਆ ਤਾਂ ਜਾਣੋ ਕਿ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੂੰ ਇਵੇਂ ਪ੍ਰਤੀਤ ਹੋਇਆ ਕਿ ਸਾਰਾ ਲੱਖਾਂ ਮਣਾ ਭਾਰ ਸਤਿਗੁਰੂ ਸਾਹਿਬ ਜੀ ਦਾ ਮੇਰੇ ਉੱਪਰ ਪੈ ਗਿਆ। ਕਵੀ ਜੀ ਨੇ ਲਿਖਿਆ ਹੈ ਕਿ ਭਾਈ ਰਾਮ ਕੌਰ ਜੀ ਤੋਂ ਬਿਨਾਂ ਕੋਈ ਹੋਰ ਹੁੰਦਾ ਤਾਂ ਧਰਤੀ ਵਿੱਚ ਹੀ ਧੱਸਿਆ ਜਾਂਦਾ, ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਹੋਣ ਕਰਕੇ ਭਾਈ ਸਾਹਿਬ ਨੇ ਭਾਰ ਜਰਿਆ ਹੈ। ਪਰ ਜਦੋਂ ਭਾਈ ਰਾਮ ਕੌਰ ਜੀ ਦਾ ਪੈਰ ਥਿੜਕਣ ਲੱਗਾ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਥ ਚੁੱਕ ਲਿਆ। ਆਪ ਸਤਿਗੁਰੂ ਜੀ ਅੰਬਾਰੀ ਵਿੱਚ ਜਾ ਬੈਠੇ ਆ। ਫਿਰ ਬਚਨ ਕੀਤਾ ਕਿ ਭਾਈ ਰਾਮ ਕੌਰ ਜੀ ਆਓ ਸਾਡੇ ਕੋਲ ਬੈਠੋ। ਭਾਈ ਰਾਮ ਕੌਰ ਜੀ ਨੇ ਪਾਸ ਬੈਠਣ ਤੋਂ ਮਨਾ ਕਰਦਿਆਂ ਹੋਏ ਬੇਨਤੀ ਕੀਤੀ, ਮਹਾਰਾਜ ਤੁਹਾਡੇ ਬਰਾਬਰ ਨਹੀਂ ਮੈਂ ਬਹਿ ਸਕਦਾ। ਸਤਿਗੁਰਾਂ ਦੇ ਵਾਰ ਵਾਰ ਕਹਿਣ 'ਤੇ ਫਿਰ ਭਾਈ ਰਾਮ ਕੌਰ ਜੀ ਸਤਿਗੁਰੂ ਜੀ ਦੇ ਪਾਸ ਜਾ ਕੇ ਬੈਠੇ ਹੈ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਸਰਵਣ ਕਰਾਈ ਗਈ ਸੀ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਸ਼ਰਧਾ ਭਾਵਨਾ ਸਹਿਤ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਦਿਆਂ ਹੋਇਆਂ ਇਕਾਗਰਤਾ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਿੱਖੀ ਕੇ ਸਥੰਭ ਗਿਰ ਜੈਸੇ।
ਭਾਈ ਰਾਮ ਕੌਰ ਜੀ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ ਕਿ ਭਾਈ ਸਾਹਿਬ ਜੀ, ਤੁਸੀਂ ਤਾਂ ਸਿੱਖੀ ਦੇ ਸਥੰਭ ਰੂਪ ਹੋ, ਗਿਰ ਜੈਸੇ ਪ੍ਰਗਟ ਹੀ ਪਹਾੜ ਵਾਂਗ ਅਚਲ ਹੋ।
ਮਾਇਆ ਬਾਇਓ ਪਾਏ ਕਰ ਐਸੇ,
ਤੇ ਮਾਇਆ ਦਾ ਪ੍ਰਭਾਵ ਰੂਪ ਹਵਾ ਨੂੰ ਪਾ ਕੇ,
ਸ਼ਰਧਾ ਥਿਰਤਾ ਤੇ ਚਲ ਪਰੈ,
ਤੇ ਸ਼ਰਧਾ ਰੂਪੀ ਜੋ ਸਥਿਰਤਾ ਤੋਂ ਕਿਵੇਂ ਚੱਲ ਪਏ ਹੋ। ਜਿਵੇਂ ਕਿ ਜੋ ਅਚਲ ਪਰਬਤ ਹੋਵੇ, ਭਾਵੇਂ ਤੇਜ਼ ਹਨੇਰੀ ਆਵੇ ਤਾਂ ਵੀ ਉਹ ਇੱਕ ਥਾਂ ਤੋਂ ਹਿਲਜੁਲ ਨਹੀਂ ਸਕਦਾ। ਤੁਸੀਂ ਵੀ ਸਿੱਖੀ ਦੇ ਸਥੰਭ ਰੂਪ ਹੋ, ਮਹਾਨ ਗੁਰਸਿੱਖ ਹੋ, ਔਰ ਸੋ ਸ਼ਰਧਾ ਰੂਪੀ ਸਥਿਰਤਾ ਤੁਸਾਂ ਪ੍ਰਾਪਤ ਕੀਤੀ ਹੋਈ ਹੈ, ਪਰ ਫਿਰ ਵੀ ਮਾਇਆ ਦਾ ਪ੍ਰਭਾਵ ਪੈਣ ਰੂਪ ਹਵਾ ਚੱਲਣ ਦੇ ਨਾਲ ਤੁਸੀਂ ਸ਼ਰਧਾ ਦੀ ਸਥਿਰਤਾ ਤੋਂ ਚੱਲ ਪਾਓ, ਇਸ ਪ੍ਰਕਾਰ ਤੁਹਾਨੂੰ ਸੁਭਦਾ ਨਹੀਂ ਹੈ।
ਤਉ ਅਪਰ ਕਿਆ ਗਿਣਤੀ ਕਰੈ,
ਜੇਕਰ ਤੁਹਾਡੇ ਜਿਹੇ ਪਹਾੜ ਨਿਆਈ ਅਚਲ ਨਿਸ਼ਚੇ ਭਰੋਸੇ ਸ਼ਰਧਾ ਵਾਲੇ ਗੁਰਸਿੱਖ, ਸੋ ਆਪਣਾ ਨਿਸ਼ਚਾ ਔਰ ਸ਼ਰਧਾ ਗੁਰੂ ਸਾਹਿਬਾਂ 'ਤੇ ਜੋ ਰੱਖੀ ਹੋਵੇ ਉਹ ਡੁਲਾ ਲੈਣ, ਡੋਲ ਜਾਣ, ਤਾਂ ਫਿਰ ਦੂਸਰੇ ਕਿਸ ਗਿਣਤੀ ਵਿੱਚ ਹੋਣਗੇ, ਦੂਜਿਆਂ ਦਾ ਕੀ ਹਾਲ ਹੋਵੇਗਾ ਜਿਨ੍ਹਾਂ ਦੀ ਤੁਹਾਡੇ ਜਿਹੀ ਅਵਸਥਾ ਨਹੀਂ ਹੈ।
ਲਾਜ ਭਰ ਤੇ ਨੰਮਰੀ ਹੋਵਾ,
ਤਾਂ ਇਸ ਪ੍ਰਕਾਰ ਜਦੋਂ ਬਚਨ ਕਿਹਾ ਸਤਿਗੁਰੂ ਜੀ ਨੇ ਤਾਂ ਲੱਜਾ ਸ਼ਰਮ ਰੂਪੀ ਭਾਰ ਦੇ ਨਾਲ ਬਹੁਤ ਹੀ ਆਪਣੇ ਸੀਸ ਨੂੰ ਝੁਕਾਇਆ ਹੈ ਭਾਈ ਰਾਮ ਕੌਰ ਜੀ ਨੇ ਨਿਮਰਤਾ ਸਹਿਤ।
ਰਾਮ ਕੌਰ ਨਹਿ ਉੱਚੋ ਜੋਵਾ,
ਤਾਂ ਭਾਈ ਸਾਹਿਬ ਜੀ ਭਾਈ ਰਾਮ ਕੌਰ ਜੀ ਨੇ ਜੋ ਆਪਣਾ ਸਿਰ ਨੀਵਾਂ ਕਰਕੇ ਨਿਗਾਹ ਨੀਵੀਂ ਕਰੀ ਰੱਖੀ ਹੈ, ਤਾਂ ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਉੱਚਾ ਨਹੀਂ ਵੇਖਿਆ।
ਸੁਨੋ ਨਾਥ ਤਬ ਪਰਬਲ ਮਾਇਆ,
ਤਾਂ ਇਸ ਤਰ੍ਹਾਂ ਫਿਰ ਨੀਵੀਂ ਪਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਸਤਿਗੁਰੂ ਜੀ ਨੂੰ ਕਿ ਮਾਲਕ ਸਤਿਗੁਰੂ ਜੀਓ, ਸਾਡੀ ਸਮਰੱਥਾ ਕੀ ਹੈ, ਤੁਹਾਡੇ ਆਸਰੇ ਹੀ ਟਿਕ ਕੇ ਰਹਿਣ ਵਾਲੇ ਹਾਂ ਮਹਾਰਾਜ, ਪਰ ਜੋ ਤੁਹਾਡੀ ਵਰਤਾਈ ਜਾ ਰਹੀ ਮਾਇਆ ਹੈ ਨਾ, ਇਹ ਬਹੁਤ ਬਲ ਵਾਲੀ ਹੈ।
ਬ੍ਰਹਮਾਦਿਕ ਜਿਸਨੇ ਪਰਮਾਇਆ,
ਤੇ ਜੇਕਰ ਆਪ ਦੀ ਭਰਮਾਉਣਾ ਚਾਹੋ ਨਾ, ਤਾਂ ਫਿਰ ਬ੍ਰਹਮਾ ਆਦਿਕ ਵੀ ਜਿਹੜੇ ਹਨ ਉਹ ਭਰਮ ਜਾਂਦੇ ਹਨ। ਇਹ ਐਸੀ ਪ੍ਰਬਲ ਮਾਇਆ ਹੈ ਕਿ ਇਸ ਮਾਇਆ ਨੇ ਬ੍ਰਹਮਾ ਆਦਿਕ ਜੋ ਦੇਵਤਿਆਂ ਨੂੰ ਵੀ ਭਰਮਾ ਦਿੱਤਾ।
ਭਏ ਗੋਪਾਲ ਆਪ ਜਬ ਆਛੇ,
ਤਾਂ ਭਲੀ ਤਰ੍ਹਾਂ ਜਾਣੋ ਕਿ ਜਿਵੇਂ ਜੋ ਗੋਪਾਲ ਕ੍ਰਿਸ਼ਨ ਜੀ ਦਾ ਰੂਪ ਪ੍ਰਗਟੇ ਸਨ,
ਹਰ ਲੈ ਗਇਓ ਗੋਪ ਸਿਸ ਪਾਛੇ,
ਤਾਂ ਫਿਰ ਜੋ ਬ੍ਰਹਮਾ ਬਛੜਿਆਂ ਦੇ ਸਮੇਤ ਗਵਾਲਿਆਂ ਦੇ ਸ਼ੇਸ਼ ਬਾਲਕਾਂ ਨੂੰ ਜਿਸ ਵੇਲੇ ਚੁਰਾ ਕੇ ਲੈ ਗਿਆ ਸੀ,
ਅਪਰ ਲੀਏ ਰਚ ਨਾਹਿਨ ਜਾਣੇ,
ਤਾਂ ਫਿਰ ਕ੍ਰਿਸ਼ਨ ਜੀ ਨੇ ਜੋ ਜੁਗਵਾਲਿਆਂ ਦੇ ਲੜਕੇ ਬੱਚੇ ਆਦਿਕ ਵੀ ਔਰ ਹੋਰ ਸੋ ਬੱਛੇ ਆਦਿਕ ਵੀ ਸਭ ਹੋਰ ਰਚ ਲਏ ਸਨ। ਜਿਸ ਵੇਲੇ ਹੋਰ ਰਚ ਲਏ ਤਾਂ ਫਿਰ ਜਾਣਿਆ ਸੀ ਕਿ ਇਹ ਜੋ ਆਪ ਹੀ ਜੋ ਕ੍ਰਿਸ਼ਨ ਜੀ ਹਨ।
ਤਬ ਸ਼੍ਰੀ ਕ੍ਰਿਸ਼ਨ ਰੂਪ ਹਰ ਮਾਨੇ,
ਤਾਂ ਹਰੀ ਦਾ ਰੂਪ ਕਰਕੇ ਚਿੱਤ ਵਿੱਚ ਮੰਨ ਲਿਆ ਸੀ ਕ੍ਰਿਸ਼ਨ ਜੀ ਨੂੰ।
ਅਸ ਮਾਇਆ ਤੇ ਆਪ ਬਚਾਵਹੋ,
ਤਾਂ ਇਸ ਪ੍ਰਕਾਰ ਦੀ ਮਹਾਰਾਜ ਜੋ ਮਾਇਆ ਹੈ ਜਿਸ ਨੂੰ ਵੱਡੇ ਵੱਡੇ ਦੇਖ ਕਰਕੇ ਜਿਸ ਦਾ ਪ੍ਰਭਾਵ ਵੇਖ ਕੇ ਭਰਮ ਜਾਂਦੇ ਆ, ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਵੀ ਮਾਇਆ ਦੇ ਭਰਮਾਏ ਭਰਮ ਗਏ। ਸਤਿਗੁਰੂ ਸੱਚੇ ਪਾਤਸ਼ਾਹ ਇਹੋ ਜਿਹੀ ਜੋ ਪ੍ਰਬਲ ਮਾਇਆ ਹੈ ਇਸ ਦੇ ਜੋ ਵਰਤਣ ਅਤੇ ਭਰਮਣ ਤੋਂ ਬਚਾਉਣ ਵਾਲੇ ਆਪ ਹੀ ਆਪ ਕਿਰਪਾ ਕਰਕੇ ਰੱਖਿਆ ਕਰਨ ਵਾਲੇ ਹੋ ਤੁਸੀਂ।
ਰੱਖੋ ਨਿਸ਼ਚਾ ਨਹੀਂ ਡੁਲਾਵਹੋ,
ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਚਾ ਕੇ ਰੱਖੋ, ਤਾਂ ਹੀ ਅਸੀਂ ਨਿਸ਼ਚਾ ਆਪਣਾ ਜੋ ਹੈ ਬਣਾਈ ਰੱਖ ਸਕਦੇ ਹਾਂ, ਤੁਹਾਡੇ ਉੱਪਰ ਨਹੀਂ ਡੋਲ ਸਕਦੇ। ਫਿਰ
ਬ੍ਰਹਮਾਦਿਕ ਭਰਮੇ ਜਬ ਐਸੇ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਇਆ ਦੇ ਭਰਮਾਏ ਹੋਏ, ਬ੍ਰਹਮਾ ਆਦਿਕ ਵੀ ਇਸ ਤਰ੍ਹਾਂ ਭਰਮ ਗਏ।
ਹਮ ਜੈਸਨ ਕੀ ਗਿਣਤੀ ਕੈਸੇ,
ਤਾਂ ਮਹਾਰਾਜ ਸਾਡੇ ਜਿਹਿਆਂ ਮਨੁੱਖਾਂ ਦੀ ਫਿਰ ਕੀ ਗਿਣਤੀ ਹੈ ਕਿ ਜੋ ਮਾਇਆ ਦੇ ਪ੍ਰਭਾਵ ਪੈਣ 'ਤੇ ਜੇ ਤੁਹਾਡੀ ਫਿਰ ਕਿਰਪਾ ਨਾ ਹੋਵੇ ਤਾਂ ਫਿਰ ਭਰਮਣ ਤੋਂ ਬਚ ਸਕਣ।
ਰਾਵਰ ਨੇ ਨਿਜ ਬਿਰਧ ਸੰਭਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੇ ਆਪ ਕਿਰਪਾ ਕਰਕੇ ਆਪਣਾ ਬਿਰਧ ਸੰਭਾਲਿਆ ਹੈ।
ਔਰ ਬਿਕਾਰ ਮਮ ਦੂਰ ਬਿਦਾਰਾ,
ਜੋ ਬਿਰਧ ਬਾਣੇ ਦੀ ਆਪ ਹੀ ਲਾਜ ਰੱਖੀ ਆ, ਮਨ ਵਿੱਚ ਸ਼ੰਕਾ ਕਰਨ ਰੂਪੀ ਜੋ ਵਿਕਾਰ ਫੁਰਿਆ, ਸਤਿਗੁਰੂ ਜੀ ਉਹ ਆਪ ਗਰੀਬ ਨਿਵਾਜ ਬਿਰਧ ਸੰਭਾਲਦਿਆਂ ਹੋਇਆ ਹਿਰਦੇ ਤੋਂ ਜੋ ਸ਼ਰਧਾ ਦੀ ਹੀਣਤਾ ਰੂਪ ਜੋ ਸ਼ੰਕਾ ਪੈਦਾ ਹੋਇਆ, ਤੁਸਾਂ ਕੌਤਕ ਵਰਤਾ ਕੇ ਕਿਰਪਾ ਕਰਕੇ ਉਹ ਸ਼ੰਕਾ ਦੂਰ ਕਰ ਦਿੱਤਾ ਆ।
ਭਈ ਜਥਾ ਭਾਖੀ ਇਹੋ ਤਥਾ,
ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜਿਸ ਪ੍ਰਕਾਰ ਦੀ ਮੇਰੀ ਹਾਲਤ ਹੋਈ ਹੈ ਉਹ ਆਪ ਜੀ ਨੇ ਬਿਆਨ ਕਰ ਦਿੱਤੀ ਆ, ਅਤੇ ਸ਼ੰਕਾ ਜੋ ਫੁਰੀ ਹੈ ਉਹ ਦੂਰ ਕਰ ਦਿੱਤੀ ਆ। ਸੋ ਇਸ ਪ੍ਰਕਾਰ ਦਾ ਜੋ ਪ੍ਰਸੰਗ ਹੋਇਆ, ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਾਧ ਸੰਗਤ ਜਿਸ ਤਰ੍ਹਾਂ ਦੀ ਇਹ ਕਥਾ ਹੋਈ ਹੈ ਉਸੇ ਤਰ੍ਹਾਂ ਦੀ ਹੀ ਆਪ ਜੀ ਨੂੰ ਸੰਗਤ ਨੂੰ ਮੈਂ ਸੁਣਾ ਦਿੱਤੀ ਹੈ ਲਿਖ ਕੇ।
ਅਗਰ ਕਹਾਂ ਕਿਛ ਇਨ ਕੀ ਕਥਾ,
ਅਤੇ ਇਸ ਭਾਈ ਰਾਮ ਕੁਰ ਜੀ ਦੀ ਜੋ ਕਥਾ ਹੈ ਅੱਗੇ ਵੀ ਕਹਿ ਕੇ ਸੁਣਾਉਂਦਾ ਹਾਂ।
ਇੱਕ ਦਿਨ ਬੈਠੇ ਲੱਗੇ ਉਹ ਦੀਵਾਨ,
ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਸਜਾ ਕੇ ਬੈਠੇ ਹੋਏ ਸਨ।
ਰਾਮ ਕੋਇਰ ਗੁਰ ਨਿਕਟ ਸੁਜਾਨ,
ਅਤੇ ਸਿਆਣੇ ਗੁਰਮੁਖ ਭਾਈ ਰਾਮ ਕੁਰ ਜੀ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਬੈਠੇ ਹੋਏ ਸੀ।
ਚਹੁੰਦਿਸ਼ ਥਿਰੇ ਉਹ ਖਾਲਸਾ ਤਬੈ,
ਚਾਰੇ ਤਰਫ ਖਾਲਸਾ ਵੀ ਸਜਿਆ ਬੈਠਾ ਸੀ।
ਦਰਸ਼ਨ ਲੇਤ ਆਨੰਦਤ ਸਭੈ,
ਤੇ ਦਰਸ਼ਨ ਕਰ ਕਰਕੇ ਬਹੁਤ ਆਨੰਦ ਸਹਿਤ ਹੋ ਰਿਹਾ ਸੀ ਗੁਰੂ ਕਾ ਖਾਲਸਾ।
ਬ੍ਰਿਧ ਬੰਸ ਪਰ ਖੁਸ਼ੀ ਮਹਾਨੀ,
ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਉੱਪਰ ਬਹੁਤ ਪ੍ਰਸੰਨ ਹਨ।
ਕਰਹਿ ਸਦਾ ਗੁਰ ਸਭ ਮਨ ਜਾਨੀ,
ਤੇ ਖਾਲਸੇ ਨੇ ਆਪਣੇ ਮਨ ਵਿੱਚ ਜਾਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ 'ਤੇ ਬਹੁਤ ਖੁਸ਼ੀਆਂ ਬਖਸ਼ਿਸ਼ ਕਰਦੇ ਹਨ।
ਜਬ ਕਬ ਸੰਗਤ ਚੱਲ ਕਰ ਆਵੇ,
ਜਦੋਂ ਕਦੇ ਵੀ ਸੰਗਤਾਂ ਚੱਲ ਕੇ ਆਉਂਦੀਆਂ ਸਤਿਗੁਰਾਂ ਦੇ ਹਜ਼ੂਰ,
ਦਰਸ਼ਨ ਕਰ ਅਕੋਰ ਅਰਪਾਵੈ,
ਤੇ ਦਰਸ਼ਨ ਦੀ ਦਾਰੇ ਕਰ ਕਰਕੇ ਹੋਰ ਵੀ ਭੇਟਾਵਾਂ ਸੰਗਤਾਂ ਅਰਪਣ ਕਰਦੀਆਂ ਹਨ।
ਤਬ ਕਲਗੀਧਰ ਦੇ ਉਪਦੇਸ਼,
ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ, ਸੰਗਤਾਂ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਪਹਿਰਤ ਕਾਛ ਰੱਖੋ ਨਿਸ ਸਿਰ ਕੇਸ਼,
ਅਤੇ ਇਸ ਪ੍ਰਕਾਰ ਕਿਹਾ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਸਭ ਸੰਗਤਾਂ ਨੂੰ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹੋ ਕਿ ਪੰਜਾਂ ਕਕਾਰਾਂ ਨੂੰ ਧਾਰਨ ਕਰਨਾ ਆ, ਕਿ ਇਸ ਜੋ ਪਰਮੇਸ਼ੁਰ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹੋਏ ਹਨ ਸਰੀਰ ਦੇ ਨਾਲ ਹੀ, ਇਹਨਾਂ ਨੂੰ ਵੀ ਸਹੀ ਸਲਾਮਤ ਰੱਖਣਾ ਆ। ਔਰ ਕਛਹਿਰਾ ਧਾਰਨ ਕਰਨਾ ਹੈ, ਕੰਘਾ, ਕੜਾ, ਕਿਰਪਾਨ ਆਦਿਕ ਨਾਲ ਜੋ ਕੇਸਾਂ ਦੇ ਇਹ ਚਾਰ ਕਕਾਰ ਹਨ, ਇਹਨਾਂ ਨੂੰ ਵੀ ਧਾਰਨ ਕਰਕੇ ਰੱਖਣਾ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ।
ਖੰਡੇ ਕੀ ਪਾਹਲ ਅਬਲੀਜੈ।
ਅਤੇ ਇਸ ਪ੍ਰਕਾਰ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਉਪਦੇਸ਼ ਬਖਸ਼ਿਸ਼ ਕਰਦੇ ਹੋ ਸਭ ਸੰਗਤਾਂ ਨੂੰ ਕਿ ਹੁਣ ਤੁਸੀਂ ਜਿਵੇਂ ਕੇਸਾਂ ਨੂੰ ਧਾਰਨ ਕਰਕੇ ਰੱਖਿਆ ਹੈ, ਸਿੱਖੀ ਸਰੂਪ ਧਾਰ ਲਿਆ ਆ, ਅਤੇ ਹੋਰ ਨਾਲ ਜੋ ਚਾਰ ਕਕਾਰ ਵੀ ਧਾਰਨ ਕਰੋ, ਪੰਜਾਂ ਕਕਾਰਾਂ ਦੇ ਧਾਰਨੀ ਹੋ ਜਾਓ, ਪੂਰੇ ਤਿਆਰ ਬਰ ਤਿਆਰ ਖਾਲਸੇ ਸੱਜ ਜਾਓ। ਇਸ ਕਰਕੇ ਪੂਰੇ ਖਾਲਸੇ ਸੱਜਣ ਵਾਸਤੇ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ।
ਰਹਿਤ ਸਹਿਤ ਹੋਏ ਸ਼ਸਤਰ ਰਖੀਜੈ।
ਅਤੇ ਰਹਿਤ ਦੇ ਸਮੇਤ ਹੋ ਕਰਕੇ, ਨਿਰਹਿਤ ਮਰਯਾਦਾ ਰੱਖਦਿਆ ਹੋਇਆ ਸ਼ਸਤਰਾਂ ਦੇ ਧਾਰਨੀ ਹੋ ਕੇ ਰਹੋ।
ਤਿਸ ਕਾਰਨ ਤੇ ਭੁਜ ਗਹਿ ਪਾਣੀ।
ਪਾਣੀ ਇਸ ਪ੍ਰਕਾਰ ਦਾ ਬਚਨ ਜਦੋਂ ਕਿਹਾ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤੇ ਹਨ, ਜਿਵੇਂ ਹੋਰਾਂ ਸੰਗਤਾਂ ਨੂੰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਆ ਕਿ ਭਾਈ ਪੰਜਾਂ ਕਕਾਰਾਂ ਦੇ ਧਾਰਨੀ ਹੋਵੋ, ਜਿੱਥੇ ਸਿੱਖੀ ਸਰੂਪ ਤੁਸੀਂ ਧਾਰਨ ਕੀਤਾ ਹੋਇਆ ਹੈ, ਜੋ ਪੁਰਸ਼ਾਂ ਨੇ ਕੇਸ ਦਾੜਾ ਸਾਬਤ ਰੱਖਿਆ ਹੋਇਆ ਹੈ, ਔਰ ਬਾਹਰੋਂ ਦੇਖਣ ਨੂੰ ਸਰਦਾਰ ਲੱਗਦੇ ਹੋ, ਸਿੱਖ ਲੱਗਦੇ ਹੋ, ਫਿਰ ਪੰਜਾਂ ਕਕਾਰਾਂ ਦੀ ਰਹਿਤ ਵੀ ਰੱਖੋ, ਸ਼ਸਤਰਧਾਰੀ ਹੋ ਕਰਕੇ ਰਹੋ। ਇਹ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਅਤੇ ਭਾਈ ਰਾਮ ਕੌਰ ਜੀ ਦੇ ਉੱਪਰ ਪ੍ਰਸੰਨ ਹੋ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹੋਰ ਬਖਸ਼ਿਸ਼ ਕਰਦੇ ਹਨ।
ਤਿਸ ਕਾਰਨ ਤੇ ਭੁਜ ਗਹਿ ਪਾਨੀ।
ਤਾਂ ਆਪਣੇ ਘਰ ਕਮਲਾਂ ਵਿੱਚ ਬਾਹ ਪਕੜਨਾ ਕੀਤੀ ਭਾਈ ਰਾਮ ਕੌਰ ਜੀ ਦੀ।
ਸਭਨ ਬਿਖੈ ਮੁਖ ਮਧੁਰ ਬਖਾਨੀ।
ਅਤੇ ਸਭਨਾਂ ਸੰਗਤਾਂ ਵਿੱਚ ਭਾਈ ਰਾਮ ਕੌਰ ਜੀ ਨੂੰ ਨਿਵਾਜਦਿਆ ਹੈ। ਜਿਹੜੇ ਭਾਈ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਹਨ। ਭਾਈ ਸਾਹਿਬ ਜੀ ਬਾਬਤ ਸਤਿਗੁਰੂ ਜੀ ਨੇ ਮਿੱਠਾ ਬਚਨ ਸੁਣਾਇਆ।
ਮੋਹਿ ਸਰੂਪ ਹੈ ਸੋ ਤੇਰੋ।
ਬਚਨ ਕਿਹਾ ਹੈ ਕਿ ਜੋ ਤੇਰਾ ਸਰੂਪ ਹੈ ਭਾਈ ਰਾਮ ਕੌਰ, ਇਹ ਸਾਡਾ ਹੀ ਸਰੂਪ ਹੈ ਜਾਣ।
ਤੇਰੋ ਅਹੈ ਸੋ ਜਾਨੋ ਮੇਰੋ।
ਔਰ ਜੋ ਸਾਡਾ ਸਰੂਪ ਹੈ ਇਹ ਤੇਰਾ ਹੀ ਸਰੂਪ ਹੈ, ਇਸ ਪ੍ਰਕਾਰ ਸਾਡੇ ਨਾਲ ਤੇਰੀ ਅਭੇਦਤਾ ਆ। ਅਤੇ ਜੋ ਤੇਰਾ ਰੂਪ ਹੈ, ਅਸੀਂ ਵਚਨ ਕਰਦੇ ਹਾਂ ਕਿ ਸਾਡਾ ਹੀ ਸਰੂਪ ਹੈ।
ਤੋਹਿ ਮੋਹਿ ਮਹਿ ਭੇਦ ਨ ਕੋਉ।
ਤੇਰੇ ਵਿੱਚ ਔਰ ਸਾਡੇ ਵਿੱਚ ਕੋਈ ਵੀ ਭੇਦ ਫਰਕ ਨਹੀਂ ਹੈ।
ਏਕ ਰੂਪ ਕੇ ਤਨ ਹੈ ਦੋਉ।
ਅਤੇ ਇੱਕੋ ਹੀ ਰੂਪ ਹਾਂ, ਅਸੀਂ ਦੇਖਣ ਨੂੰ ਹੀ ਦੋ ਸਰੂਪ ਤਨ ਕਰਕੇ ਸਰੀਰ ਕਰਕੇ ਦਿਸਦੇ ਹਾਂ।
ਹਰ ਹਰ ਜਨ ਦੁਆ ਇੱਕ ਹੈ ਜੈਸੇ।
ਅਤੇ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ, ਜਿਹੜੇ ਆਪ ਮੁਬਾਰਕ ਰਸਨਾਂ ਤੋਂ ਬਚਨ ਕਹੇ ਹਨ ਸਾਧ ਸੰਗਤ ਆਪਾਂ ਰੋਜ਼ਾਨਾ ਹੀ ਰਹਿਰਾ ਸਾਹਿਬ ਦੇ ਪਾਠ ਵਿੱਚ ਜਿਹੜੇ ਦੋਹਰਿਆਂ ਸਮੇਤ ਬਾਣੀ ਪੜ੍ਹਦੇ ਆ ਉਹ ਪੜ੍ਹਦੇ ਹਨ, ਸੁਣਦੇ ਹਨ। ਹਰ ਹਰ ਜਨ ਦੋਈ ਏਕ ਹੈ, ਬੇਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਪਰਮੇਸ਼ਰ ਔਰ ਪਰਮੇਸ਼ਰ ਦਾ ਜਨ ਦੋਵੇਂ ਇੱਕ ਰੂਪ ਹਨ, ਜਿਵੇਂ ਜਲ ਵਿੱਚੋਂ ਤਰੰਗ ਲਹਿਰ ਉੱਠੇ ਉਸ ਨੂੰ ਜਲ ਨਾਲੋਂ ਵੱਖਰਿਆ ਨਹੀਂ ਕਿਹਾ ਜਾ ਸਕਦਾ, ਜਲ ਵਿੱਚ ਹੀ ਜਿਵੇਂ ਮਿਲ ਜਾਂਦੀ ਹੈ, ਅਭੇਦ ਹੋ ਜਾਂਦੀ ਹੈ, ਕੋਈ ਵੱਖਰਾ ਰੂਪ ਨਹੀਂ ਫਿਰ ਰਹਿੰਦਾ। ਇਸੇ ਪ੍ਰਕਾਰ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ, ਜਨ ਦਾਸ ਸੇਵਕ ਬਣ ਕੇ ਉਪਦੇਸ਼ ਦੀ ਕਮਾਈ ਕਰਕੇ ਪਰਮੇਸ਼ਰ ਨਾਲ ਅਭੇਦ ਹੋ ਜਾਂਦੇ ਆ, ਉਹ ਇੱਕ ਰੂਪ ਹੋ ਜਾਂਦੇ ਆ। ਇਉਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਬਾਰੇ ਸਤਿਗੁਰੂ ਜੀ ਨੇ ਕਿਹਾ, ਭਾਈ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਵਿੱਚੋਂ ਹੋ ਤੁਸੀਂ, ਔਰ ਬਾਬਾ ਬੁੱਢਾ ਸਾਹਿਬ ਜੀ ਵਾਂਗ ਤੁਹਾਡੇ ਚਿੱਤ ਵਿੱਚ ਗੁਰੂ ਘਰ ਦੇ ਨਾਲ ਬਹੁਤ ਪ੍ਰੀਤ ਹੈ, ਉਪਦੇਸ਼ ਨਾਮ ਭਗਤੀ ਦੀ ਤੁਸੀਂ ਕਮਾਈ ਕੀਤੀ ਹੈ, ਜਿਸ ਕਰਕੇ ਗੁਰੂ ਉਪਦੇਸ਼ ਨੂੰ ਕਮਾ ਕੇ ਤੁਸੀਂ ਸਾਡਾ ਹੀ ਗੁਰਾਂ ਦਾ ਹੀ ਇੱਕ ਰੂਪ ਹੋ ਗਏ ਹੋ।
ਸ਼੍ਰੀ ਗੁਰ ਗੁਰਸਿੱਖ ਲਖੀਏ ਹੈ ਤੈਸੇ।
ਅਤੇ ਇਸ ਪ੍ਰਕਾਰ ਜਾਣੋ, ਹੋਰ ਵੀ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਸਭ ਸੰਗਤਾਂ ਸਭ ਖਾਲਸਾ ਇਹ ਜਾਣ ਲਵੇ ਕਿ ਜਿਹੜਾ ਸਿੱਖ ਗੁਰਾਂ ਦਾ ਰੂਪ ਹੋ ਜਾਂਦਾ ਹੈ ਉਹ ਸ੍ਰੀ ਗੁਰ ਗੁਰਸਿੱਖ ਲਖੀਐ ਤੈਸੇ। ਇਸ ਪ੍ਰਕਾਰ ਜਾਣੋ ਕਿ ਸੋ ਗੁਰੂ ਵਿੱਚ ਔਰ ਗੁਰਸਿੱਖ ਵਿੱਚ ਕੋਈ ਫਰਕ ਨਹੀਂ ਰਹਿੰਦਾ।
ਭੇਦ ਲਖਤ ਹੈ ਜੇ ਇਨ ਮਾਹੀ,
ਜਿਹੜੇ ਪੂਰੇ ਗੁਰਾਂ ਵਿੱਚ ਔਰ ਪੂਰੇ ਗੁਰਾਂ ਨਾਲ ਮਿਲੇ ਹੋਏ ਗੁਰਸਿੱਖ ਵਿੱਚ ਭੇਦ ਕੋਈ ਫਰਕ ਸਮਝਦੇ ਹਨ।
ਪਰਮ ਰਹੱਸ ਸੋ ਜਾਣੈ ਨਾਹੀ,
ਵੱਡੇ ਰਹੱਸ ਨੂੰ ਭੇਦ ਨੂੰ ਤਾਤਪਰਜ ਨੂੰ ਸਿਧਾਂਤ ਨੂੰ ਜਾਣੋ ਕਿ ਉਹ ਸਮਝਦੇ ਨਹੀਂ ਹਨ। ਜਿਹੜੇ ਪੂਰੇ ਗੁਰਾਂ ਵਿੱਚ ਔਰ ਗੁਰਸਿੱਖਾਂ ਵਿੱਚ ਫਰਕ ਜਾਣਦੇ ਆ।
ਤੁਮ ਸਿੱਖਣ ਕੇ ਹਹੋ ਸਿਰ ਮੌਰ,
ਅਤੇ ਭਾਈ ਰਾਮ ਕੌਰ ਜੀ ਨੂੰ ਹੋਰ ਬਚਨ ਸਤਿਗੁਰੂ ਜੀ ਕਰਦੇ ਆ ਕਿ ਭਾਈ ਰਾਮ ਕੌਰ ਜੀ ਤੁਸੀਂ ਸਿੱਖਾਂ ਦੇ ਵਿੱਚੋਂ ਸ਼੍ਰੋਮਣੀ ਮਹਾਨ ਸਿੱਖ ਹੋ,
ਸਮਤਾ ਪਹੁੰਚ ਨਾ ਸਕ ਹੈ ਔਰ,
ਤੇ ਤੁਹਾਡੇ ਬਰਾਬਰ ਹੋਰ ਕੋਈ ਵੀ ਨਹੀਂ ਅਪੜ ਸਕਦਾ।
ਸਦਾ ਏਕ ਰਸ ਗਿਆਨਾਨੰਦ,
ਤੇ ਸਦਾ ਹੀ ਗਿਆਨ ਆਨੰਦ ਦੇ ਵਿੱਚ ਗਿਆਨ ਸਰੂਪ ਪਰਮੇਸ਼ਰ ਦੇ ਆਨੰਦ ਵਿੱਚ ਇੱਕ ਰਸ ਸਥਿਤ ਟਿਕੇ ਰਹਿਣ ਵਾਲੇ ਹੋ ਤੁਸੀਂ ਧਿਆਨ ਲਗਾ ਕੇ।
ਤੁਰਿਆ ਮਹਿ ਥਿਰਤਾ ਜਗ ਬੰਦ,
ਤੇ ਜਗਤ ਤੇ ਬੰਦਨਾ ਕਰਨ ਯੋਗ, ਜਗਤ ਦੇ ਮਨੁੱਖਾਂ ਵੱਲੋਂ ਤੁਸੀਂ ਨਮਸਕਾਰ ਕਰਨ ਦੇ ਲਾਇਕ ਹੋ। ਤੁਰਿਆ ਅਵਸਥਾ ਜੋ ਹੈ, ਐਸੀ ਅਵਸਥਾ ਵਿੱਚ ਉੱਤਮ ਪਦਵੀ ਵਿੱਚ ਸਥਿਤ ਟਿਕੇ ਹੋਏ ਹੋ।
ਇਸ ਪ੍ਰਕਾਰ ਕਹਿ ਬਹੁ ਵਡਿਆਈ,
ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿ ਕੇ ਭਾਈ ਰਾਮ ਕੌਰ ਜੀ ਦੀ ਬਹੁਤ ਵਡਿਆਈ ਕਹੀ ਹੈ।
ਸਕਲ ਖਾਲਸੇ ਬਿਖੈ ਸੁਣਾਈ,
ਅਤੇ ਸਮੁੱਚੇ ਖਾਲਸੇ ਵਿੱਚ ਸਤਿਗੁਰੂ ਜੀ ਨੇ ਭਾਈ ਰਾਮ ਕੌਰ ਜੀ ਦੀ ਵਡਿਆਈ ਸੁਣਾਈ।
ਦੋਹਰਾ ਰਾਮ ਕੌਰ ਕੀ ਕਥਾ ਮੈਂ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਾਧ ਸੰਗਤ ਜੋ ਪਿੱਛੇ ਭਾਈ ਰਾਮ ਕੌਰ ਜੀ ਦੇ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਉਣ ਦਾ ਰਹਿਣ ਦਾ ਔਰ ਜੋ ਵੀ ਪ੍ਰਸੰਗ ਹੈ ਭਾਈ ਸਾਹਿਬ ਦੇ ਨਾਲ, ਜਿਵੇਂ ਬਚਨ ਬਿਲਾਸ ਸਤਿਗੁਰੂ ਮਹਾਰਾਜ ਸਾਹਿਬ ਦੇ ਹੋਏ ਹੈ ਔਰ ਭਾਈ ਸਾਹਿਬ ਦੀ ਵਡਿਆਈ ਵੀ ਪ੍ਰਗਟ ਕੀਤੀ ਹੈ ਔਰ ਜੋ ਮਨ ਵਿੱਚ ਉਹਨਾਂ ਦੇ ਸ਼ੰਕਾ ਫੁਰੀ ਸੀ ਸਤਿਗੁਰੂ ਮਹਾਰਾਜ ਸਾਹਿਬ ਨੇ ਕੌਤਕ ਵਰਤਾ ਕੇ ਦੂਰ ਕੀਤੀ ਹੈ। ਹੋਰ ਵਡਿਆਈ ਵਾਲੇ ਬਚਨ ਵੀ ਸਤਿਗੁਰੂ ਜੀ ਨੇ ਕਹਿ ਕੇ ਸੁਣਾਏ ਹਨ। ਇਹ ਜੋ ਸਾਰਾ ਪ੍ਰਸੰਗ ਹੈ ਇਹ ਬਿਆਨ ਕੀਤਾ ਹੈ ਕਥਾ ਦਾ।
ਬਰਨੀ ਕੁਛਕ ਬਣਾਏ,
ਕੁਛਕ ਬਣਾ ਕਰਕੇ ਰਚ ਕੇ ਕਵਿਤਾ ਰੂਪ ਵਿੱਚ ਇਹ ਵਰਣਨ ਕਰਕੇ ਬਿਆਨ ਕੀਤੀ ਸੁਣਾਈ ਹੈ ਤੁਹਾਨੂੰ।
ਅਪਰ ਗੁਰੂ ਇਤਿਹਾਸ ਕੋ,
ਹੋਰ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਇਤਿਹਾਸ ਹੈ ਉਹ ਵੀ ਮੈਂ ਸੁਣਾਉਂਦਾ ਹਾਂ।
ਸਭ ਸਰੋਤਾਂ ਸੁਣਾਏ,
ਅਤੇ ਸਭ ਸਰੋਤਾਂ ਜਨਾਂ ਨੂੰ ਜੋ ਕਥਾ ਸੁਣਨ ਵਾਲੇ ਹਨ ਉਹਨਾਂ ਸਭਨਾਂ ਨੂੰ ਮੈਂ ਇਹ ਪ੍ਰਸੰਗ ਹੋਰ ਵੀ ਗੁਰੂ ਕੀ ਕਥਾ ਦੇ ਸੁਣਾਉਂਦਾ ਹਾਂ। ਅੱਗੇ
ਚੌਪਈ ਇੱਕ ਸਿੱਖ ਕੀ ਸਾਖੀ ਸੁਣ ਲੇ ਹੋ,
ਅਤੇ ਇੱਕ ਹੋਰ ਗੁਰੂ ਮਹਾਰਾਜ ਸਾਹਿਬ ਜੀ ਦੇ ਪਿਆਰੇ ਅਨਿੰਨ ਨਿਸ਼ਚੇ ਵਾਲੇ ਸਿੱਖ ਦੀ, ਸਿਦਕੀ ਸਿੱਖ ਦੀ ਸਾਖੀ ਸੁਣ ਲਵੋ।
ਜਥਾ ਸਿਦਕ ਮਹਿ ਤਾਹੇ ਸੁਨੇਹੋ,
ਸੁਨੇਹੋ ਜਿਸ ਤਰ੍ਹਾਂ ਉਸਦਾ ਸੁਨੇਹ ਸੀ, ਪ੍ਰੇਮ ਸੀ ਨਾ ਸਿਦਕ ਰੱਖਣ ਵਿੱਚ, ਸੋ ਜਿਸ ਪ੍ਰਕਾਰ ਉਸਦੀ ਪ੍ਰੀਤ ਸੀ ਸੁਣ ਲਓ। ਅੱਗੇ
ਜੋਗਾ ਸਿੰਘ ਹੁਤੋ ਤਿਸ ਨਾਮੂ,
ਤੇ ਉਸਦਾ ਨਾਮ ਸੀ ਭਾਈ ਜੋਗਾ ਸਿੰਘ।
ਰਹਿ ਕਿਤਕ ਚਿਰ ਸਤਿਗੁਰ ਧਾਮੂ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਵਿਖੇ ਕਿੰਨਾ ਹੀ ਸਮਾਂ ਆ ਕੇ ਰਿਹਾ।
ਦੇਸ਼ ਪਿਸ਼ਾਵਰ ਤਨ ਕੀ ਵਾਸੀ,
ਤੇ ਉਸਦਾ ਜੋ ਵਾਸ ਨਿਵਾਸ ਸੀ ਸਰੀਰ ਕਰਕੇ ਉਹ ਪਿਛਾਵਰ ਸ਼ਹਿਰ ਦਾ ਵਾਸੀ ਸੀ।
ਸੇਵਾ ਕਰਹਿ ਬਹੁਤ ਗੁਰਪਾਸੀ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਆਣ ਕੇ ਜਦੋਂ ਭਾਈ ਜੋਗਾ ਸਿੰਘ ਰਿਹਾ, ਤੇ ਕੇਵਲ ਰਿਹਾ ਹੀ ਨਹੀਂ ਹੈ, ਨਹੀਂ ਤਾਂ ਕਈਆਂ ਦਾ ਸਾਧ ਸੰਗਤ ਰਹਿਣਾ ਹੁੰਦਾ ਆ, ਰਹਿੰਦੇ ਤਾਂ ਹਨ, ਫਿਰ ਦੱਸ ਸਕਦੇ ਆ ਕਿ ਇੰਨਾ ਸਮਾਂ ਅਸੀਂ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਰਹੇ ਹਾਂ, ਨਾ ਸਮੇਂ ਸਿਰ ਦਰਸ਼ਨ ਦੀਦਾਰ ਕੀਤੇ ਹੋਣ, ਨਾ ਕੋਈ ਸੇਵਾ ਭਾਵਨਾ ਹੀ ਰੱਖੀ ਹੋਵੇ, ਉਪਦੇਸ਼ ਸੁਣ ਕੇ ਸੇਵਾ ਕਰਕੇ ਪੂਰਾ ਲਾਭ ਜੋ ਨਹੀਂ ਲੈ ਸਕਦੇ, ਫਿਰ ਵੀ ਕਹਿਣ ਤੱਕ ਹੀ ਹੁੰਦੇ ਹਨ ਕਿ ਅਸੀਂ ਇੰਨਾ ਸਮਾਂ ਸੰਗਤ ਕੀਤੀ ਹੈ, ਇੰਨਾ ਸਮਾਂ ਗੁਰੂ ਮਹਾਰਾਜ ਸਾਹਿਬ ਦੇ ਪਾਸ ਰਹੇ ਹਾਂ, ਜੋ ਕੋਈ ਥੋੜ੍ਹਾ ਸਮਾਂ ਆ ਕੇ ਰਹਿੰਦਾ ਹੈ ਉਸਨੂੰ ਕਿਸ ਗੱਲ ਦਾ ਕੋਈ ਪਤਾ ਹੈ? ਸੋ ਕੇਵਲ ਬਹੁਤਾ ਸਮਾਂ ਰਹਿਣ ਦਾ ਹੀ ਗੁਮਾਨ ਰੱਖਦੇ ਆ। ਪਰ ਭਾਈ ਜੋਗਾ ਸਿੰਘ ਬਾਬਤ ਕਵੀ ਜੀ ਦੱਸਦੇ ਆ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਜੇਕਰ ਰਹਿੰਦੇ ਹਨ, ਸੇਵਾ ਵੀ ਕਰਦੇ ਹਨ,
ਦਰਸ਼ਨ ਕਰਹਿ ਸਿਦਕ ਕੋ ਠਾਨ ਹੈ,
ਸਿਦਕ ਰੱਖਦੇ ਹਨ ਔਰ ਦਰਸ਼ਨ ਦੀਦਾਰ ਗੁਰੂ ਕੇ ਕਰਦੇ ਹਨ,
ਪ੍ਰਭੂ ਰਿਝਾਵਨ ਕਰਹਿ ਮਹਾਨ ਹੈ,
ਤੇ ਬਹੁਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਰੱਖਣ ਦਾ, ਪ੍ਰਸੰਨ ਕਰਨ ਦਾ ਯਤਨ ਕਰਦੇ ਹਨ।
ਕੇਤਕ ਵਰਖ ਬੀਤ ਜਬ ਗਏ,
ਤੇ ਕਿੰਨੇ ਹੀ ਜੋ ਸਾਲ ਵਰੇ ਬਤੀਤ ਹੋ ਗਏ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੋਗਾ ਸਿੰਘ ਨੂੰ ਰਹਿੰਦੇ ਹੋਏ ਨੂੰ,
ਤਿਸ ਕੇ ਮਾਤ ਪਿਤਾ ਤਹਿ ਆਏ,
ਤੇ ਭਾਈ ਜੋਗਾ ਸਿੰਘ ਦੇ ਮਾਤਾ ਪਿਤਾ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ ਸਤਿਗੁਰਾਂ ਪਾਸ,
ਦਰਸ਼ਨ ਕਰਕੇ ਅਰਪ ਅਕੋਰ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣੀ ਵੱਲੋਂ ਜਥਾ ਸ਼ਕਤ ਲਿਆਂਦੀਆਂ ਹੋਈਆਂ ਵਸਤੂਆਂ ਦੀਆਂ ਭੇਟਾਵਾਂ ਸਤਿਗੁਰੂ ਜੀ ਦੇ ਸਨਮੁਖ ਅਰਪਣ ਕੀਤੀਆਂ ਹਨ।
ਬੋਲੇ ਜੁਗਲ ਹਾਥ ਕਰ ਜੋਰ,
ਫਿਰ ਭਾਈ ਜੋਗਾ ਸਿੰਘ ਦੇ ਮਾਪਿਆਂ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ,
ਮਹਾਰਾਜ ਇਸ ਕੋ ਅਬ ਬਿਆਹੂ,
ਸਤਿਗੁਰੂ ਸੱਚੇ ਪਾਤਸ਼ਾਹ ਇਹ ਜੋ ਜੋਗਾ ਸਿੰਘ ਸਾਡਾ ਬੱਚਾ ਆਪ ਜੀ ਦੇ ਪਾਸ ਰਹਿੰਦਾ ਹੈ, ਇਸ ਦਾ ਹੁਣ ਅਸੀਂ ਵਿਆਹ ਕਰਨਾ ਚਾਹੁੰਦੇ ਹਾਂ।
ਰਹਿਓ ਸਮੈਂ ਬਹੁ ਰਾਵਰ ਪਾਹੂ,
ਤੇ ਬਹੁਤ ਸਮਾਂ ਤੁਹਾਡੇ ਪਾਸ ਅੱਗੇ ਰਹਿ ਚੁੱਕਾ ਹੈ,
ਆਇਸ ਦੇਹੋ ਵਿਆਹ ਕਰਵਾਵੇ,
ਸਤਿਗੁਰੂ ਜੀ ਆਗਿਆ ਦਿਓ ਇਹ ਹੁਣ ਆਪਣਾ ਆਨੰਦ ਕਾਰਜ ਵਿਆਹ ਕਰਵਾ ਸਕੇ,
ਬਸ ਹੈ ਧਾਮ ਕੁਛ ਪੁੰਨ ਇਤ ਆਵੇ,
ਤੇ ਕੁਝ ਕੁ ਸਮਾਂ ਫਿਰ ਘਰ ਜਾ ਕੇ ਵੀ ਨਿਵਾਸ ਕਰ ਸਕੇ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਪਾਸ ਇਹ ਆਵੇਗਾ।
ਸ਼੍ਰੀ ਪ੍ਰਭ ਸੁਣ ਕੇ ਸਿੱਖ ਸਨ ਭਾਖਾ,
ਇਵੇਂ ਭਾਈ ਜੋਗਾ ਸਿੰਘ ਦੇ ਮਾਪਿਆਂ ਦੀ ਬੇਨਤੀ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਜੋਗਾ ਸਿੰਘ ਤੱਕ ਤਾਂ ਹੀ ਇਹ ਬਚਨ ਸੁਣਾਇਆ,
ਜੋਗਾ ਸਿੰਘ ਕਹਾਂ ਅਭਿਲਾਖਾ,
ਜੋਗਾ ਸਿੰਘ ਤੂੰ ਹੀ ਦੱਸ ਤੇਰੇ ਮਨ ਦੀ ਕੀ ਇੱਛਾ ਹੈ,
ਹੱਥ ਜੋਰ ਤਿੰਨ ਤਬ ਹੈ ਉਚਾਰੀ,
ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਭਾਈ ਜੋਗਾ ਸਿੰਘ ਜੀ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਨੇ,
ਮੋ ਪ੍ਰਣ ਰਾਵਰ ਕੇ ਅਨੁਸਾਰੀ,
ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਨ ਦੀ ਤਾਂ ਕੀ ਕੋਈ ਇੱਛਾ ਹੋਣੀ ਹੈ, ਇਹ ਮੈਂ ਤਾਂ ਇਹ ਪ੍ਰਣ ਕੀਤਾ ਹੋਇਆ ਕਿ ਤੁਹਾਡੇ ਅਨੁਸਾਰ ਹੀ ਸਦਾ ਵਾਸਤੇ ਚੱਲਦਾ ਰਹਾਂ,
ਜਿਵ ਆਇਸ ਦੇਹੋ ਮੈਂ ਤਿਮ ਕਰਾਂ,
ਜਿਵੇਂ ਤੁਸੀਂ ਆਗਿਆ ਦਿਓਗੇ ਤਿਵੇਂ ਮੈਂ ਕਰਾਂਗਾ,
ਅਪਰ ਨਕਾਨ ਕਿਸੂ ਕੀ ਧਰਾਂ,
ਹੋਰ ਕਿਸੇ ਦੀ ਕੋਈ ਕਾਨ ਕਨੌਡ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਦੇ ਵਾਸਤੇ ਵੀ ਨਹੀਂ ਕਰਨੀ,
ਕਿਰਪਾ ਸਿੰਧ ਕਰ ਕਿਰਪਾ ਉਚਾਰੀ,
ਤੇ ਇਸ ਤਰ੍ਹਾਂ ਜਦੋਂ ਬੇਨਤੀ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਕੋਈ ਆਪਣੀ ਖੁਆਇਸ਼ ਨਹੀਂ ਹੈ, ਜਿਵੇਂ ਤੁਸੀਂ ਆਗਿਆ ਕਰਦੇ ਹੋ ਤਿਵੇਂ ਚੱਲਣਾ ਕਰਾਂਗਾ, ਤਾਂ ਇਹ ਸੁਣ ਕੇ ਕਿਰਪਾ ਦੇ ਸਾਗਰ ਸਤਿਗੁਰੂ ਜੀ ਨੇ ਬਚਨ ਕੀਤੇ ਹਨ,
ਅਬ ਤੂੰ ਜਾ ਹੋ ਨਿਕੇਤ ਮਜਹਰੀ,
ਭਾਈ ਜੋਗਾ ਸਿੰਘ ਹੁਣ ਤੂੰ ਜਾ ਆਪਣੇ ਘਰ ਨੂੰ,
ਆਪਣੋ ਵਿਆਹ ਕਰਾਵਨ ਕਰਾਓ,
ਤੇ ਆਪਣਾ ਵਿਆਹ ਦਾ ਕਾਰਜ ਪੂਰਾ ਕਰਵਾ ਲੈ,
ਪਹੁੰਚੋ ਹਮ ਆਗਿਆ ਸਿਰ ਧਰਾ,
ਤੇ ਸਾਡੀ ਆਗਿਆ ਆਪਣੇ ਸਿਰ ਮੱਥੇ ਮੰਨਦਿਆਂ ਹੋਇਆ ਇੱਥੋਂ ਜਾਣਾ ਕਰ,
ਮਾਨ ਵਾਕ ਤਿੰਨ ਸੰਗ ਸਿਧਾਰਾ,
ਇਹ ਬਚਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਣ ਕੇ ਮੰਨਿਆ ਹੈ ਆਪਣੇ ਮਨ ਵਿੱਚ, ਔਰ ਇਸ ਪ੍ਰਕਾਰ ਸੋ ਸਤਿਗੁਰੂ ਜੀ ਦਾ ਬਚਨ ਸਤ ਬਚਨ ਕਹਿ ਕੇ ਮੰਨ ਕੇ ਆਪਣੇ ਮਾਤਾ ਪਿਤਾ ਨਾਲ ਤੁਰ ਪਿਆ ਭਾਈ ਜੋਗਾ ਸਿੰਘ,
ਤਰੁਣੀ ਤਰੁਣ ਹੁਤੀ ਤਿਸ ਬਾਰ,
ਤਾਂ ਤਿਸ ਵੇਲੇ ਜਾਣਨਾ ਕਰੋ ਕਿ ਜਿਸ ਨਾਲ ਜਿਸ ਇਸਤਰੀ ਨਾਲ ਇਸ ਦਾ ਆਨੰਦ ਕਾਰਜ ਹੋਇਆ ਹੈ ਜਵਾਨੀ ਦੀ ਅਵਸਥਾ ਵਿੱਚ ਸੀ,
ਰਚਿਓ ਵਿਆਹ ਤਿਸ ਕੋ ਤਤਕਾਲ,
ਤਾਂ ਉਸ ਨਾਲ ਇਸ ਦੇ ਵਿਆਹ ਦਾ ਕਾਰਜ ਰਚਿਆ ਗਿਆ ਹੈ,
ਮਿਲੋ ਰੈਨ ਮਹਿ ਚਹਿ ਵਿਸਾਲਾ,
ਤੇ ਇਸ ਪ੍ਰਕਾਰ ਆਪਣੇ ਮਨ ਦੇ ਵਿੱਚ ਭਾਈ ਜੋਗਾ ਸਿੰਘ ਨੇ ਖਿਆਲ ਕੀਤਾ ਕਿ ਦਿਨ ਰਾਤ ਮਿਲ ਕਰਕੇ ਰਹਿਣਾ ਆਪਣੇ ਪਰਿਵਾਰ ਵਿੱਚ ਮੈਂ,
ਮਹਿਦ ਮਦਨ ਤੇ ਪੀੜਤ ਹੋਵਾ
ਔਰ ਚਿੱਤ ਵਿੱਚ ਵਿਕਾਰ ਫੁਰਿਆ, ਮਨ ਵਿਕਾਰ ਦੀ ਤਪਸ਼ ਕਰਕੇ ਬੜਾ ਪੀੜਤ ਹੋਇਆ।
ਜਾਏ ਸਸੁਰ ਘਰ ਕੀਨਸ ਢੋਵਾ,
ਤੇ ਇਸੇ ਪ੍ਰਕਾਰ ਦਾ ਖਿਆਲ ਚਿੱਤ ਵਿੱਚ ਜਦੋਂ ਕੀਤਾ, ਵਿਆਹ ਦਾ ਦਿਨ ਜਿਹੜਾ ਮਿੱਥਿਆ ਹੋਇਆ ਸੀ ਤਾਂ ਤਿਸ ਸਮੇਂ ਵਿੱਚ ਸਹੁਰੇ ਘਰ ਵਿੱਚ ਸੋ ਬਰਾਤ ਸਮੇਤ ਜੋਗਾ ਸਿੰਘ ਪਹੁੰਚਿਆ।
ਸ਼੍ਰੀ ਪ੍ਰਭ ਇੱਕ ਨਰ ਤਾਂ ਹੈ ਪਿਛਾਰੀ,
ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਜੋਗਾ ਸਿੰਘ ਦੀ ਪਰਖ ਕਰਨ ਵਾਸਤੇ, ਜਿਵੇਂ ਕਿ ਭਾਈ ਜੋਗਾ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਦਾਇਗੀ ਲਈ ਹੈ, ਅਤੇ ਮਗਰ ਇੱਕ ਸਿੱਖ ਸੱਦਣ ਵਾਸਤੇ ਬੁਲਾਉਣ ਵਾਸਤੇ ਵੀ ਭੇਜ ਦਿੱਤਾ।
ਭੇਜਿਓ ਐਸੇ ਬਾਕ ਉਚਾਰੀ,
ਇਸ ਤਰ੍ਹਾਂ ਬਚਨ ਕਹਿ ਕੇ ਭੇਜਿਆ ਉਸ ਸਿੱਖ ਨੂੰ।
ਇੱਕ ਦੋ ਫੇਰੇ ਤੀਹ ਸੌ ਫਿਰੇ,
ਅਤੇ ਬਚਨ ਕਹਿ ਦਿੱਤਾ ਕਿ ਜਿਸ ਵੇਲੇ ਵੀ ਤੂੰ ਪਹੁੰਚਣਾ ਹੈ ਜੋਗਾ ਸਿੰਘ ਦੇ ਪਾਸ, ਤਾਂ ਜਿਸ ਕਾਰਜ ਦੇ ਵਿੱਚ ਵੀ ਹੋਵੇ ਕਹਿ ਦੇਣਾ ਕਿ ਸਾਡਾ ਬਚਨ ਸੁਣਦਿਆਂ ਸਾਰ ਉਸੇ ਵੇਲੇ ਚੱਲ ਕੇ ਸਾਡੇ ਪਾਸ ਤੂੰ ਆਉਣਾ ਹੈ।
ਇੱਕ ਦੋ ਫੇਰੇ ਤੀਹ ਸੌ ਫੇਰੇ,
ਤਾਂ ਇਸੇ ਪ੍ਰਕਾਰ ਫਿਰ ਸੋ ਜਿਸ ਵੇਲੇ ਜਿੱਥੇ ਆਨੰਦ ਕਾਰਜ ਜਿਸ ਨਗਰ ਦੇ ਵਿੱਚ ਹੋ ਰਿਹਾ ਸੀ ਭਾਈ ਜੋਗਾ ਸਿੰਘ ਦਾ, ਹਾਲੇ ਜੋ ਇੱਕ ਦੋ ਫੇਰੇ ਹੀ ਹੋਏ ਸਨ,
ਤਬ ਮਮ ਹੁਕਮ ਦੇਹੋ ਤਿਹ ਕਰੇ,
ਤਾਂ ਇਵੇਂ ਸੋ ਸਿੱਖ ਨੂੰ ਕਹਿ ਕੇ ਘੱਲਿਆ ਕਿ ਜਦੋਂ ਇੱਕ ਦੋ ਫੇਰੇ ਫਿਰ ਲਵੇ ਨਾ ਵਿਆਹ ਵਾਸਤੇ ਆਪਣੀ ਘਰਵਾਲੀ ਨਾਲ, ਤਾਂ ਫਿਰ ਸਾਡੇ ਵੱਲੋਂ ਜੋ ਹੁਕਮ ਲਿਖ ਕਰਕੇ ਦਿੱਤਾ ਹੋਇਆ ਤੇਰੇ ਹੱਥ ਵਿੱਚ, ਇਹ ਭਾਈ ਜੋਗਾ ਸਿੰਘ ਦੇ ਹੱਥ ਵਿੱਚ ਤੂੰ ਦੇ ਦੇਵੀਂ।
ਸੋ ਭੀ ਸੰਗ ਤਹਾਂ ਚੱਲ ਗਏ,
ਅਤੇ ਇਸ ਪ੍ਰਕਾਰ ਜਿਸ ਨੂੰ ਕਹਿ ਕੇ ਭੇਜਿਆ ਸਤਿਗੁਰੂ ਜੀ ਦਾ ਹੁਕਮਨਾਮਾ ਲੈ ਕੇ ਉਹ ਸਿੱਖ ਵੀ ਉਸ ਥਾਂ 'ਤੇ ਉਸ ਨਗਰ ਵਿੱਚ ਪਹੁੰਚਿਆ।
ਸਮਾ ਜਾਮਨੀ ਕੋ ਤਬ ਪਹਿਓ,
ਅਤੇ ਜਿਸ ਵੇਲੇ ਸੋ ਜਿਹੜੇ ਸਮੇਂ ਦੇ ਵਿੱਚ ਵਿਆਹ ਦਾ ਕਾਰਜ ਰੱਖਿਆ ਹੋਇਆ ਸੀ ਉਹ ਸਮਾਂ ਹੋਇਆ।
ਤੀਹ ਸੌ ਫੇਰਾ ਜਬ ਇੱਕ ਫਿਰਿਓ,
ਅਤੇ ਜਿਸ ਵੇਲੇ ਇਸਤਰੀ ਨਾਲ ਇੱਕ ਫੇਰਾ ਫਿਰਿਆ ਹੈ।
ਗੁਰ ਕੋ ਹੁਕਮ ਦਿਖਾਵਨ ਕਰਿਓ,
ਇੱਕ ਲਾਮ ਲਈ ਹੈ ਜਦੋਂ, ਤਾਂ ਫਿਰ ਜਿਹੜਾ ਸਿੱਖ ਭੇਜਿਆ ਸਤਿਗੁਰੂ ਸਾਹਿਬ ਜੀ ਨੇ, ਸੋ ਉਸ ਨੇ ਮੌਕਾ ਜਾਣਿਆ ਕਿ ਸਤਿਗੁਰੂ ਸਾਹਿਬ ਨੇ ਜਿਵੇਂ ਕਿਹਾ ਹੈ ਤਿਵੇਂ ਮੈਂ ਹੁਣ ਕਰਾਂ। ਸਤਿਗੁਰਾਂ ਕਿਹਾ ਸੀ ਕਿ ਇੱਕ ਦੋ ਫੇਰੇ ਜਦੋਂ ਫਿਰ ਲਵੇ ਉਸੇ ਵੇਲੇ ਸਾਡੇ ਵਾਲਾ ਹੁਕਮਨਾਮਾ ਜੋ ਹੈ ਇਹ ਤੂੰ ਭਾਈ ਜੋਗਾ ਸਿੰਘ ਦੇ ਹੱਥ ਵਿੱਚ ਦੇਣਾ। ਤਾਂ ਇਹ ਸਤਿਗੁਰੂ ਜੀ ਦਾ ਬਚਨ ਚੇਤੇ ਕਰਕੇ ਉਸ ਸਿੱਖ ਨੇ
ਗੁਰ ਕੋ ਹੁਕਮ ਦਿਖਾਵਨ ਕਰਿਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਲਿਖ ਭੇਜਿਆ ਹੋਇਆ ਹੁਕਮ ਭਾਈ ਜੋਗਾ ਸਿੰਘ ਨੂੰ ਵਿਖਾ ਦਿੱਤਾ।
ਪੈਰ ਉਠਾਵੋ ਪਠ ਕਰ ਇਸੈ,
ਅਤੇ ਨਾਲ ਬਚਨ ਆਖਿਆ ਕਿ ਹਜ਼ੂਰ ਦਾ ਹੁਕਮ ਪੜ੍ਹ ਲੈ, ਅਤੇ ਇਹ ਹੁਕਮਨਾਮਾ ਪੜ੍ਹ ਕੇ ਅਤੇ ਫਿਰ ਆਪਣਾ ਪੈਰ ਅੱਗੇ ਚੁੱਕਣਾ ਚੁੱਕ ਕੇ ਉਠਾਉਣਾ ਕਰੀ।
ਸ਼੍ਰੀ ਪ੍ਰਭ ਲਿਖਿਓ ਏਵ ਤਿਸ ਬਿਖੈ,
ਤਾਂ ਜਿਸ ਵਿੱਚ ਪਰਮੇਸ਼ਰ ਰੂਪ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਬਚਨ ਲਿਖਿਆ ਹੋਇਆ।
ਜਬ ਤੂੰ ਹੇ ਰਹਿ ਹੁਕਮ ਹਮਾਰੋ,
ਇਹ ਬਚਨ ਸਤਿਗੁਰਾਂ ਨੇ ਲਿਖਿਆ ਹੈ ਕਿ ਜੋਗਾ ਸਿੰਘ ਜਦੋਂ ਤੂੰ ਸਾਡਾ ਇਹ ਲਿਖਿਆ ਹੋਇਆ ਹੁਕਮਨਾਮਾ ਵੇਖੇ,
ਦਿਨ ਕੈ ਨਿਸ ਹੋਏ ਇਤ ਹੈ ਪਧਾਰੋ,
ਜਦੋਂ ਪੜ੍ਹ ਲਵੇ ਨਾ ਹੁਕਮਨਾਮਾ ਤਾਂ ਭਾਵੇਂ ਦਿਨ ਦਾ ਸਮਾਂ ਹੋਵੇ ਜਾਂ ਰਾਤ ਦਾ ਸਮਾਂ ਹੋਵੇ, ਉਸੇ ਵੇਲੇ ਕਿਸੇ ਪ੍ਰਕਾਰ ਦੀ ਕੋਈ ਵਿਚਾਰ ਨਹੀਂ ਕਰਨੀ ਕਿ ਹੁਣ ਤਾਂ ਸਮਾਂ ਨਹੀਂ ਹੈ ਜਾਂ ਰਾਤ ਦਾ ਸਮਾਂ ਆ, ਹਾਲੇ ਤਾਂ ਕੋਈ ਕਾਰਜ ਜੋ ਸੌਣ ਦਾ ਵਕਤ ਹੈ ਜਾਂ ਇਸ ਪ੍ਰਕਾਰ ਦਾ ਵੀ ਕੋਈ ਖਿਆਲ ਨਹੀਂ ਕਰਨਾ। ਜੇ ਦਿਨ ਦਾ ਕੋਈ ਸਮਾਂ ਹੋਵੇ ਜਿਸ ਵੇਲੇ ਤੂੰ ਦੁਨਿਆਵੀ ਵਿਵਹਾਰਾਂ ਦੇ ਵਿੱਚ ਕਾਰੋਬਾਰ ਵਿੱਚ ਲੱਗਾ ਹੋਵੇ ਤਾਂ ਵੀ ਇਹ ਨਹੀਂ ਖਿਆਲ ਕਰਨਾ ਕਿ ਹਾਲੇ ਕੋਈ ਕੰਮ ਦਾ ਸਮਾਂ ਹੈ ਫਿਰ ਜਾਵਾਂਗੇ, ਇਸ ਤਰ੍ਹਾਂ ਦੀ ਕੋਈ ਵਿਚਾਰ ਨਾ ਕਰੀ ਮਨ ਵਿੱਚ, ਇੱਧਰ ਨੂੰ ਆ ਜਾਵੀਂ ਪੜ੍ਹਦਿਆਂ ਸਾਰ ਹੀ।
ਅਪਰ ਕਾਜ ਕੋ ਪਗ ਨਾ ਉਠਾਵੋ,
ਅਤੇ ਹੋਰ ਕਿਸੇ ਕਾਰਜ ਵਾਸਤੇ ਆਪਣਾ ਕਦਮ ਨਾ ਜਾਣ ਵਾਸਤੇ ਧਰੀ।
ਦੇਖਤ ਸਭ ਤਜ ਇਤ ਕੋ ਆਵੋ,
ਅਤੇ ਹੁਕਮਨਾਮਾ ਪੜ੍ਹਦਿਆਂ ਸਾਰ ਹੋਰਨਾਂ ਸਭਨਾਂ ਦੇ ਵੇਖਦਿਆਂ ਹੀ ਤੂੰ ਸਭਨਾਂ ਨੂੰ ਛੱਡ ਕਰਕੇ ਸਾਰੇ ਵਿਵਹਾਰਾਂ ਕਾਰਜਾਂ ਨੂੰ ਛੱਡ ਕੇ ਸਾਡੇ ਵੱਲ ਨੂੰ ਤੁਰ ਪਵੀਂ।
ਪੜਤ ਅਚੰਬੈ ਅਤ ਛਿਨ ਭਇਓ।
ਤਾਂ ਇਸ ਪ੍ਰਕਾਰ ਬਹੁਤਾ ਹੀ ਹੈਰਾਨ ਹੋਇਆ ਭਾਈ ਜੋਗਾ ਸਿੰਘ ਜਦੋਂ ਹੁਕਮਨਾਮਾ ਸਾਹਿਬ ਸਤਿਗੁਰੂ ਜੀ ਦਾ ਪੜਿਆ ਅਤੇ ਇੱਕ ਲਾਭ ਹੋਣ 'ਤੇ ਹੀ ਸਿੱਖ ਨੇ ਹੁਕਮਨਾਮਾ ਜੋਗਾ ਸਿੰਘ ਦੇ ਹੱਥ ਵਿੱਚ ਦੇ ਦਿੱਤਾ ਆ। ਤਾਂ ਪੜ੍ਹਦਿਆਂ ਸਾਰ ਇੰਨੀ ਹੈਰਾਨੀ ਹੋਈ ਹੈ ਉਸ ਸਮੇਂ।
ਨਹਿ ਫੇਰੇ ਹਿਤ ਪਗ ਅਗ ਦਇਓ।
ਭਾਵੇਂ ਕਿ ਅਸਚਰਜ ਹੋ ਗਿਆ ਚਿੱਤ ਵਿੱਚ, ਪਰ ਖਿਆਲ ਕੀਤਾ ਕਿ ਮੈਂ ਤਾਂ ਪ੍ਰਣ ਕੀਤਾ ਹੋਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਚੱਲਣ ਦਾ, ਇਸ ਵਾਸਤੇ ਹੁਣ ਆਪਣਾ ਪੈਰ ਅੱਗੇ ਨਹੀਂ ਰੱਖਣਾ, ਦੂਸਰੇ ਫੇਰੇ ਲੈਣ ਵਾਸਤੇ ਅਗਾਹ ਨਹੀਂ ਤੁਰਨਾ ਹੈ।
ਸਭ ਲੋਗਨ ਅਰਪਿਤ ਕੇ ਸਾਥ,
ਤੇ ਸਭ ਲੋਕਾਂ ਤਾਈਂ ਔਰ ਆਪਣੇ ਪਿਤਾ ਤਾਈਂ ਵੀ ਕਹਿ ਦਿੱਤਾ।
ਕਰੀ ਜਨਾਵਨ ਗੁਰ ਕੀ ਗਾਥ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਬਚਨ ਕਰਨ ਦੀ ਸੁਨੇਹਾ ਦੇ ਕੇ ਆਪਣੇ ਪਾਸ ਸੱਦਣ ਦੀ ਇਵੇਂ ਦੀ ਜੋ ਬਾਤ ਹੈ ਸਮਝਾ ਦਿੱਤੀ ਹੈ ਕਿ ਮੇਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਹੁਕਮ ਭੇਜਿਆ।
ਮੋਤੇ ਹੁਕਮ ਨਾ ਮੇਟਿਓ ਜਾਈ।
ਇਹ ਸਤਿਗੁਰਾਂ ਨੇ ਕਿਹਾ ਹੈ ਕਿ ਜਿਸ ਕਾਰਜ ਵਿੱਚ ਵੀ ਹੋਵੇਂ ਉਸ ਕਾਰਜ ਨੂੰ ਵਿਚਾਲੇ ਛੱਡ ਕੇ ਸਾਡੇ ਪਾਸ ਆਉਣਾ ਹੈ, ਕਿਸੇ ਪਾਸੇ ਨਹੀਂ ਤੁਰਨਾ, ਸੋ ਕੰਮ ਵਾਸਤੇ ਅੱਗੇ ਨਹੀਂ ਤੁਰਨਾ ਹੈ, ਇਹ ਆਗਿਆ ਕੀਤੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਮੈਥੋਂ ਨਹੀਂ ਮੇਟਿਆ ਜਾਂਦਾ।
ਨਹਿ ਫੇਰੇ ਮੈਂ ਫਿਰਾਂ ਕਦਾਈ।
ਅਤੇ ਕਦੇ ਵਾਸਤੇ ਵੀ ਹੁਣ ਮੈਂ ਅੱਗੇ ਫੇਰੇ ਨਹੀਂ ਫਿਰਾਂਗਾ, ਲਾਵਾਂ ਨਹੀਂ ਕਰਾਂਗਾ।
ਪਿਤਾ ਆਦਿ ਸਭ ਹਿੰਨ ਸਮਝਾਇਓ।
ਅਤੇ ਇਸ ਪ੍ਰਕਾਰ ਜਦੋਂ ਕਹਿ ਦਿੱਤਾ ਆ ਤਾਂ ਪਿਤਾ ਆਦਿਕ ਹੋਰ ਜਿੰਨੇ ਵੀ ਸੰਬੰਧੀ ਆ ਸਭਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ।
ਕਾਰਜ ਕਰ ਪੁੰਨ ਗਮਨ ਹੋਤਾ ਹੋ।
ਇਵੇਂ ਸਮਝਾਇਆ ਕਿ ਆਹ ਕਾਰਜ ਵਿਆਹ ਕਰਨ ਦਾ, ਲਾਵਾਂ ਫੇਰੇ ਪੂਰੇ ਕਰਨ ਦਾ ਜੋ ਹੈ ਇਹ ਕਰ ਲੈ, ਅਤੇ ਫਿਰ ਸਤਿਗੁਰਾਂ ਦਾ ਬਚਨ ਮੰਨ ਕੇ ਸਤਿਗੁਰਾਂ ਪਾਸ ਜਾਵੀਂ।
ਐਸੀ ਬਾਤ ਨਾ ਜਗ ਮਹਿ ਭਈ।
ਅਤੇ ਇਸ ਤਰ੍ਹਾਂ ਦੀ ਗੱਲ ਤਾਂ ਕਦੇ ਹੋਈ ਨਹੀਂ ਹੈ, ਕਿਤੇ ਵੀ ਨਾ ਵੇਖੀ ਨਾ ਸੁਣੀ ਹੈ।
ਫੇਰੇ ਫਿਰਤ ਬਹੁਰ ਅਟਕਈ।
ਅਤੇ ਫੇਰੇ ਫਿਰਦਾ ਹੋਵੇ ਕੋਈ ਅਤੇ ਅੱਧ ਵਿਚਾਲੇ ਹੀ ਰਹਿਣ ਦਿੱਤੇ ਹੋਣ ਕਿਸੇ ਨੇ।
ਸਭ ਮਹਿ ਹੋ ਵਹਿ ਹਾਸ ਹਮਾਰਾ।
ਅਤੇ ਇਸ ਪ੍ਰਕਾਰ ਜੇਕਰ ਤੂੰ ਕਰੇਗਾ ਨਾ ਤਾਂ ਸਭ ਸੰਬੰਧੀਆਂ ਵਿੱਚ ਸਾਨੂੰ ਤਾਂ ਲੋਕ ਮਖੌਲ ਕਰਨਗੇ।
ਤੋਹੇ ਨਾ ਲੱਗੇ ਇਹਾਂ ਕੁਛ ਬਾਰਾ।
ਅਤੇ ਇੱਥੇ ਹੁਣ ਕਿਹੜਾ ਕੋਈ ਜ਼ਿਆਦਾ ਸਮਾਂ ਲੱਗਣ ਲੱਗਾ, ਬਹੁਤਾ ਸਮਾਂ ਤਾਂ ਕੋਈ ਲੱਗਣਾ ਨਹੀਂ ਹੈ, ਇਸ ਕਰਕੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਇਹ ਕਾਰਜ ਪੂਰਾ ਹੋ ਜਾਏਗਾ ਫੇਰੇ ਕਰਨ ਦਾ।
ਸਿੱਖ ਅਰ ਸਤੀ ਸਮਾਨ ਪਛਾਣੋ।
ਤਾਂ ਇਸ ਤਰ੍ਹਾਂ ਜਦੋਂ ਕਹਿ ਕੇ ਸਮਝਾਇਆ ਤਾਂ ਭਾਈ ਜੋਗਾ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਅਰ ਸਤੀ ਸਮਾਨ ਪਛਾਣੋ, ਜਿਵੇਂ ਸਤੀ ਨੇ ਆਪਣਾ ਸਤ ਰੱਖਣਾ ਹੁੰਦਾ ਹੈ, ਆਪਣੇ ਪਤੀ ਨਾਲ ਪ੍ਰੇਮ ਰੱਖਣਾ ਹੁੰਦਾ ਹੈ, ਪਤੀ ਦੀ ਆਗਿਆ ਵਿੱਚ ਰਹਿਣਾ ਹੁੰਦਾ ਹੈ, ਪ੍ਰੇਮ ਨਿਭਾਉਣ ਦਾ ਜੋ ਸਤ ਧਾਰਨ ਕੀਤਾ ਹੋਇਆ ਉਹ ਹੀ ਨਿਭਾਉਣਾ ਹੁੰਦਾ ਹੈ ਪਿਆਰ। ਅਤੇ ਸਿੱਖ ਜੋ ਹੋਵੇ ਉਸਨੇ ਵੀ ਗੁਰੂ ਨਾਲ ਪਿਆਰ ਨਿਭਾਉਣਾ ਹੁੰਦਾ ਹੈ। ਸਿੱਖ ਨੂੰ ਅਤੇ ਸਤੀ ਨੂੰ ਇੱਕ ਸਮਾਨ ਪਛਾਣਨਾ ਕਰੋ।
ਨੈਕ ਮੁਰੇ ਮਨ ਧਰਮ ਸੁਹਾਨੋ।
ਅਤੇ ਥੋੜ੍ਹਾ ਜਿੰਨਾ ਵੀ ਜੇਕਰ ਸਿੱਖ ਗੁਰੂ ਕਾ ਹੁਕਮ ਮੰਨਣ ਤੋਂ ਪਿਛਾਂਹ ਹਟਦਾ ਹੈ, ਆਪਣਾ ਕਦਮ ਪਿੱਛੇ ਧਰਦਾ ਹੈ, ਜਾਣੋ ਕਿ ਸਿੱਖ ਦਾ ਜੋ ਸਿੱਖੀ ਧਰਮ ਹੈ ਇਹ ਵੀ ਪੂਰਾ ਨਹੀਂ ਨਿਭਦਾ ਆ। ਅਤੇ ਜੇ ਜੋ ਸਤੀਵਰਤਾ ਧਰਮ ਵਿੱਚ ਪਰਪੱਕ ਹੈ ਬੀਬੀ ਪਤੀਵਰਤਾ ਧਰਮ ਵਿੱਚ, ਅਤੇ ਉਹ ਵੀ ਆਪਣੇ ਪਤੀ ਦੀ ਆਗਿਆ ਵਿੱਚ ਚੱਲਣ ਤੋਂ ਥੋੜ੍ਹਾ ਜਿੰਨਾ ਵੀ ਆਪਣਾ ਕਦਮ ਪਿੱਛੇ ਹਟਾਉਂਦੀ ਹੈ ਤਾਂ ਉਸਦਾ ਪਤੀਵਰਤਾ ਧਰਮ ਵੀ ਪੂਰਾ ਨਹੀਂ ਨਿਭਦਾ।
ਨੈਕ ਮੁਰੇ ਮਨ ਧਰਮ ਸੁਹਾਨੋ।
ਨੈਕ ਥੋੜ੍ਹਾ ਜਿੰਨਾ ਵੀ ਜੇਕਰ ਸਿੱਖ ਸਿੱਖੀ ਕਮਾਉਣ ਤੋਂ ਪਿੱਛੇ ਹਟੇ ਤਾਂ ਜਾਣੋ ਕਿ ਮਨ ਵਿੱਚ ਸਮਝ ਲਓ ਕਿ ਉਸਦਾ ਧਰਮ ਨਾਸ ਹੁੰਦਾ।
ਇਹੋ ਪਟਕਾ ਲਿਹੋ ਫੇਰੇ ਦੇਹੋ।
ਜੇਕਰ ਫੇਰਿਆਂ ਦਾ ਕਾਰਜ ਪੂਰਾ ਕਰਨਾ ਹੈ, ਮਰਯਾਦਾ ਪੂਰੀ ਨਿਭਾਉਣੀ ਹੈ, ਤਾਂ ਫਿਰ ਆਹ ਜੋ ਮੇਰਾ ਪਟਕਾ ਆ, ਆਹ ਵਸਤਰ ਹੈ ਨਾ, ਇਹ ਤੁਸੀਂ ਲੈ ਲਓ ਅਤੇ ਇਸ ਨਾਲ ਹੀ ਫੇਰੇ ਕਰਾ ਦਿਓ।
ਮੁਝ ਸੋ ਬਾਕ ਨਾ ਕਛੂ ਕਰੇ ਹੋ।
ਪਰ ਮੇਰੇ ਤਾਈਂ ਕੋਈ ਗੱਲ ਨਾ ਕਹੋ ਮੈਨੂੰ ਇੱਥੇ ਠਹਿਰੇ ਰਹਿਣ ਦੀ।
ਇਮ ਕਹਿ ਕਰ ਗੁਰ ਦਿਸ਼ ਪਗ ਡਾਲਾ।
ਅਤੇ ਇਵੇਂ ਕਹਿ ਕੇ ਦੱਸ ਕੇ ਆਪਣੇ ਸਾਰੇ ਸੰਬੰਧੀਆਂ ਨੂੰ ਭਾਈ ਜੋਗਾ ਸਿੰਘ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਜਾਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਤੇ ਆਪਣਾ ਪੈਰ ਰੱਖਿਆ।
ਪੀੜਤ ਮਨ ਕੋ ਮਦਨ ਵਿਸਾਲਾ,
ਪਰ ਮਨ ਵਿੱਚ ਵਾਸ਼ਨਾ ਸੀ, ਮਨ ਜੋ ਨਾਲ ਕਾਮ ਵਾਸ਼ਨਾ ਦੇ ਵਿੱਚ ਵੀ ਪੀੜਤ ਹੋਇਆ।
ਤਉ ਨ ਸਿੱਖ ਸਿਦਕ ਕੋ ਹਾਰਾ,
ਤਾਂ ਵੀ ਸਿੱਖ ਨੇ ਆਪਣੇ ਚਿੱਤ ਦਾ ਸਿਦਕ ਨਾ ਹਾਰਿਆ।
ਤਾਤਕਾਲ ਪ੍ਰਭ ਔਰ ਪਧਾਰਾ,
ਤੇ ਛੇਤੀ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲ ਜਾਣ ਵਾਸਤੇ ਰਸਤੇ ਤੇ ਚੱਲ ਪਿਆ।
ਪੰਥ ਉਲੰਘਤ ਦੁਆਬੇ ਦੇਸ਼ਾ,
ਤੇ ਸਾਰਾ ਰਸਤਾ ਲੰਘਦਾ ਹੋਇਆ ਦੁਆਬੇ ਦੇਸ਼ ਵਿੱਚ ਪਹੁੰਚਿਆ ਭਾਈ ਜੋਗਾ ਸਿੰਘ।
ਉਤਲਾਵਤ ਹੀ ਆਏ ਪ੍ਰਵੇਸ਼ਾ,
ਤੇ ਛੇਤੀ ਹੀ ਚੱਲਦਾ ਹੋਇਆ ਕਾਹਲੀ ਨਾਲ ਕਿ ਛੇਤੀ ਅਪੜਾ ਸ੍ਰੀ ਅਨੰਦਪੁਰ ਸਾਹਿਬ ਜਾਵਾਂ, ਪਰ ਰਾਹ ਵਿੱਚ ਪਹੁੰਚਿਆ ਹੈ
ਔਰ ਹੰਕਾਰ ਹੋਏ ਕੁਛ ਆਵਾ,
ਤੇ ਕਾਹਲੀ ਨਾਲ ਆਉਂਦਿਆਂ ਹੋਇਆ ਉੱਥੇ ਆ ਪ੍ਰਵੇਸ਼ ਹੋਇਆ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ। ਤੇ ਉੱਥੇ ਆਉਂਦਿਆਂ ਤੱਕ ਮਨ ਵਿੱਚ ਥੋੜ੍ਹਾ ਜਿਹਾ ਹੰਕਾਰ ਵੀ ਫੁਰਿਆ।
ਵੱਡ ਉੱਤਮ ਮੈਂ ਕਰਮ ਕਮਾਵਾ,
ਕਿ ਮੈਂ ਬਹੁਤ ਵੱਡਾ ਉੱਤਮ ਕਰਮ ਕਮਾਇਆ ਹੈ ਸਤਿਗੁਰਾਂ ਦਾ ਬਚਨ ਮੰਨਣ ਦਾ।
ਅਪਰ ਕੌਣ ਇਸ ਵਿਧ ਕਰ ਸਕੈ,
ਇਸ ਤਰ੍ਹਾਂ ਕਰ ਸਕੇ ਕੋਈ, ਜਿਵੇਂ ਮੈਂ ਭਾਵੇਂ ਕਿ ਜ਼ਿੰਦਗੀ ਦਾ ਵੱਡਾ ਕਾਰਜ ਵਿਆਹ ਦਾ ਇਹ ਹੋ ਰਿਹਾ ਸੀ, ਅੱਧ ਵਿਚਾਲੇ ਹੀ ਛੱਡ ਕੇ ਆ ਗਿਆ। ਇਸ ਤਰ੍ਹਾਂ ਨਾ ਤਾਂ ਕਦੀ ਕਿਸੇ ਤੋਂ ਕਿਸੇ ਨੂੰ ਕਰਦੇ ਹੋਏ ਨੂੰ ਸੁਣਿਆ ਨਾ ਦੇਖਿਆ, ਅਤੇ ਹੋਰ ਕਿਸੇ ਤੋਂ ਇਸ ਪ੍ਰਕਾਰ ਕਰਨਾ ਨਹੀਂ ਬਣ ਆ ਸਕਦਾ।
ਪ੍ਰਥਮ ਮਿਲਨ ਤ੍ਰਿਯਤ ਅਜ ਗੁਰ ਤੱਕੈ,
ਅਤੇ ਪਹਿਲੀ ਵਾਰ ਮਿਲਾਪ ਹੋਣਾ ਸੀ ਆਪਣੀ ਇਸਤਰੀ ਨਾਲ, ਪਰ ਐਸਾ ਮਿਲਾਪ ਕਰਨ ਦਾ ਵੀ ਖਿਆਲ ਮੈਂ ਛੱਡ ਕੇ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਜਾਣ ਵਾਸਤੇ ਤੱਕਿਆ ਹੈ।
ਹੁਤੋ ਸ਼ੁੱਧ ਉਰ ਭਇਓ ਵਿਕਾਰਾ,
ਅਤੇ ਇਸ ਪ੍ਰਕਾਰ ਦਾ ਹਿਰਦਾ ਸ਼ੁੱਧ ਸੀ ਭਾਵੇਂ, ਪਰ ਚਿੱਤ ਵਿੱਚ ਵਿਕਾਰ ਜਦੋਂ ਫੁਰਿਆ ਹਉਮੈ ਆ ਗਈ ਕਿ ਮੇਰੇ ਜੈਸਾ ਕਿਹੜਾ ਸਿੱਖ ਹੋ ਸਕਦਾ, ਇੰਨਾ ਸਿਦਕੀ ਸਿੱਖ ਕਿ ਵਿਆਹ ਦਾ ਕਾਰਜ ਹੋ ਰਿਹਾ ਹੋਵੇ ਤਾਂ ਉਸੇ ਵੇਲੇ ਅੱਧ ਵਿਚਾਲੇ ਛੱਡ ਕੇ ਗੁਰੂ ਕਾ ਹੁਕਮ ਬਚਨ ਮੰਨਣਾ ਮੁੱਖ ਰੱਖਦਿਆਂ ਹੋਇਆ ਤੁਰ ਪਵੇ।
ਸ਼੍ਰੀ ਪ੍ਰਭ ਸੋ ਨਹਿ ਸਕੇ ਸਹਾਰਾ,
ਅਤੇ ਕਵੀ ਜੀ ਦੱਸਦੇ ਆ ਕਿ ਹਿਰਦਾ ਭਾਵੇਂ ਸ਼ੁੱਧ ਸੀ ਪਰ ਹਉਮੈ ਦਾ ਵਿਕਾਰ ਜਦੋਂ ਫੁਰਿਆ ਆ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸਾ ਵਿਕਾਰ ਸਿੱਖ ਦਾ ਚੰਗਾ ਨਹੀਂ ਜਾਣਿਆ।
ਨਿਜ ਮਾਇਆ ਤਬ ਪ੍ਰੇਰਨ ਕਰੀ,
ਅਤੇ ਇਸ ਵਿਕਾਰ ਨੂੰ ਨਿਵਿਰਤ ਕਰਨ ਵਾਸਤੇ ਆਪਣੀ ਮਾਇਆ ਪ੍ਰੇਰਨਾ ਕੀਤੀ ਹੈ।
ਜਿਸ ਤੇ ਸਿੱਖ ਕੀ ਸ਼ੁਭ ਮਤ ਹਰੀ,
ਜਿਸ ਕਰਕੇ ਮਾਇਆ ਦਾ ਪ੍ਰਭਾਵ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਾਉਣ ਵਾਸਤੇ ਪ੍ਰੇਰ ਦਿੱਤਾ ਹੈ, ਅਤੇ ਮਾਇਆ ਨੇ ਐਸਾ ਪ੍ਰਭਾਵ ਪਾਇਆ ਜਿਸ ਕਰਕੇ ਸਿੱਖ ਭਾਈ ਜੋਗਾ ਸਿੰਘ ਦੇ ਚਿੱਤ ਦੀ ਸ਼ੁਭ ਮਤ ਦੂਰ ਹੋ ਗਈ।
ਦੇਸ਼ ਦੁਆਬੇ ਪੁਰ ਹੁਸ਼ਿਆਰ,
ਦੁਆਬੇ ਦੇਸ਼ ਦੇ ਵਿੱਚ ਜੋ ਹੁਸ਼ਿਆਰਪੁਰ ਸ਼ਹਿਰ ਹੈ,
ਰਹਿਓ ਜਾਮਨੀ ਡੇਰੋ ਡਾਰ,
ਤੇ ਰਾਤ ਵਿਖੇ ਉੱਥੇ ਆਪਣਾ ਡੇਰਾ ਪਾ ਕੇ ਰਿਹਾ ਭਾਈ ਜੋਗਾ ਸਿੰਘ।
ਜਹੈ ਸੰਧਿਆ ਕੋ ਬੈਠਿਓ ਸੋਏ,
ਆਪਣਾ ਟਿਕਾਣਾ ਕਰਕੇ ਰੱਖਿਆ ਸ਼ਾਮ ਦੇ ਸਮੇਂ ਜਿਸ ਥਾਂ ਤੇ ਬੈਠਾ ਸੀ।
ਸਨਮੁਖ ਬੇਸਿਆ ਤਾਹਾਂ ਖੜੋਏ,
ਤੇ ਉੱਥੋਂ ਹੀ ਸਾਹਮਣੇ ਕੀ ਵੇਖਿਆ ਕਿ ਵੇਸਵਾ ਦਾ ਦੁਆਰ ਹੈ।
ਆਪਣੇ ਸਦਨ ਚੜ੍ਹੀ ਤਿੰਨ ਦੇਖੀ,
ਤੇ ਵੇਖਿਆ ਇਸਨੇ ਕਿ ਆਪਣੇ ਘਰ ਨੂੰ ਗਈ ਹੈ, ਉਤਾਹ ਆਪਣੇ ਘਰ ਚੁਬਾਰੇ ਵਿੱਚ ਨੂੰ ਚੜ੍ਹੀ ਹੈ ਵੇਸਵਾ।
ਮਦਨ ਬ੍ਰਿਤੀ ਔਰ ਵੱਡੀ ਵਿਸ਼ੇਖੀ,
ਤਾਂ ਮਨ ਵਿੱਚ ਕਿਉਂਕਿ ਵਿਕਾਰ ਜੋ ਫੁਰ ਗਿਆ ਸੀ, ਜੇ ਤਾਂ ਹਿਰਦੇ ਵਿੱਚ ਹਉਮੈ ਦਾ ਵਿਕਾਰ ਨਾ ਪੈਦਾ ਹੁੰਦਾ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਾਇਣ ਓਟ ਆਸਰੇ ਰਹਿੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੋਰ ਵੀ ਗੁਰਸਿੱਖ ਮੇਰੇ ਨਾਲੋਂ ਵੱਧ ਕਰਨੀ ਕਮਾਈ ਵਾਲੇ ਹਨ, ਮੈਂ ਕੌਣ ਹਾਂ, ਗੁਰੂ ਮਹਾਰਾਜ ਸਾਹਿਬ ਦਾ ਬਚਨ ਮੰਨਣ ਵਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਜਿੰਨੀ ਕੁ ਕਿਰਪਾ ਕਰਦੇ ਆ ਉਨੀ ਕੁ ਗੁਰਸਿੱਖੀ ਦੀ ਕਰਨੀ ਕਮਾਈ ਕਰ ਸਕਦਾ ਹਾਂ। ਇਵੇਂ ਦੀ ਜੇ ਤਾਂ ਭਾਵਨਾ ਰੱਖਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਾ, ਉਸੇ ਵੇਲੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਹਾਇਤਾ ਕਰਦੇ, ਪਰ ਸਹਾਇਤਾ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਦਕੀ ਸਿੱਖ ਜਾਣ ਕੇ ਕੀਤੀ ਹੈ। ਵਿਕਾਰ ਫੁਰਨ ਕਰਕੇ ਮਾਇਆ ਜਦੋਂ ਵਰਤਾਈ ਹੈ, ਮਦਨ ਬਿਰਤੀ ਔਰ ਵੱਡੀ ਵਿਸੇਖੀ, ਕਾਮ ਵਾਸ਼ਨਾ ਦੀ ਜੋ ਬਿਰਤੀ ਹੈ ਚਿੱਤ ਵਿੱਚ ਬਹੁਤ ਪ੍ਰਬਲ ਹੋ ਗਈ ਭਾਈ ਜੋਗਾ ਸਿੰਘ ਦੇ।
ਖੋੜਸ ਬਰਸਨ ਕੀ ਤਨ ਰੂਰਾ।
ਨਾ ਮਨ ਵਿੱਚ ਵਿਚਾਰਿਆ ਕਿ 16 ਵਰਿਆਂ ਦੀ ਸੁੰਦਰ ਸਰੂਪ ਵਾਲੀ ਇਸਤਰੀ ਹੈ ਵੇਸਵਾ।
ਸੁੰਦਰ ਬਦਨ ਚੰਦ ਜਨ ਪੂਰਾ।
ਮਾਨੋ ਕਿ ਜਿਵੇਂ ਪੂਰਨ ਚੰਦਰਮਾ ਹੋਵੇ। ਸੋ 16 ਕਲਾਂ ਦਾ ਜਿਵੇਂ ਪੂਰਨ ਪੁੰਨਿਆ ਦੇ ਚੰਦਰਮਾ ਨੂੰ ਕਿਹਾ ਜਾਂਦਾ, ਇਸੇ ਪ੍ਰਕਾਰ 16 ਵਰਿਆਂ ਦੀ ਅਵਸਥਾ ਵਾਲੀ ਜੋ ਇਸਤਰੀ ਦੇਖੀ ਹੈ ਇਸਨੇ।
ਦ੍ਰਿਗ ਮ੍ਰਿਗ ਸੇ ਸ੍ਰਿਗ ਗਰ ਮਹਿ ਸੋਹਤ।
ਇਹ ਮਨ ਵਿੱਚ ਇਸ ਪ੍ਰਕਾਰ ਦਾ ਰੂਪ ਵੇਖ ਕੇ ਮੋਹਿਤ ਹੋਇਆ ਕਿ ਹਰਨ ਦੀਆਂ ਅੱਖਾਂ ਜਿਹੀਆਂ ਇਸ ਦੀਆਂ ਅੱਖਾਂ ਹਨ। ਔਰ ਸੋ ਗਲੇ ਵਿੱਚ ਬਹੁਤ ਸੁੰਦਰ ਪਾਈ ਹੋਈ ਮਾਲਾ ਜੋ ਹੈ ਸੋਭਦੀ ਹੈ।
ਅਤਰ ਲੱਗਿਓ ਬੋਲਤ ਮਨ ਮੋਹਤ।
ਅਤੇ ਅਤਰ ਸੁਗੰਧੀ ਆਦਿਕ ਦਾ ਆਪਣੇ ਤਨ 'ਤੇ ਉਸਨੇ ਛਿੜਕਾਅ ਕੀਤਾ ਹੋਇਆ ਹੈ ਅਤੇ ਆਪਣੇ ਮੂੰਹ ਤੋਂ ਜਦੋਂ ਬੋਲ ਬੋਲਦੀ ਹੈ ਤਾਂ ਮਨ ਮੋਹਿਤ ਕਰ ਲੈਂਦੀ ਹੈ ਸੁਣਨ ਵਾਲੇ ਦਾ।
ਬੇਨੀ ਸਰਪਨ ਕੀ ਸਟਕਾਰੀ।
ਅਤੇ ਇਸੇ ਪ੍ਰਕਾਰ ਐਸਾ ਉਸਨੇ ਜੋ ਖਿਆਲ ਕੀਤਾ ਹੈ।
ਬੇਨੀ ਸਰਪਨ ਕੀ ਸਟਕਾਰੀ।
ਸਰਪਨ ਸੀ
ਬੇਨੀ ਸਰਪਨ ਸੀ ਸਟਕਾਰੀ।
ਅਤੇ ਇਸੇ ਪ੍ਰਕਾਰ ਕਹਿੰਦੇ ਹਨ ਕਿ ਇਸ ਪ੍ਰਕਾਰ ਦਾ ਰੂਪ ਦੇਖ ਕੇ ਭਰਮਿਆ ਹੈ ਬੇਨੀ। ਸੋ ਗੁੱਤ ਇਸ ਪ੍ਰਕਾਰ ਦੀ ਜਾਣੀ ਹੈ ਜਿਵੇਂ ਕਿ ਜੋ ਛੱਡੀ ਹੋਈ ਸਪਣੀ ਸਮਾਨ।
ਚੰਪਕ ਬਰਨੀ ਚੰਚਲ ਪਿਆਰੀ।
ਅਤੇ ਆਪਣੇ ਮਨ ਵਿੱਚ ਚੰਪਕ ਬਰਨੀ ਚੰਬੇਲੀ ਦੇ ਰੰਗ ਜਿਹੀ ਸੁੰਦਰ ਚੰਚਲ ਔਰ ਪਿਆਰੀ ਲੱਗਣ ਵਾਲੀ ਜਾਣਿਆ ਉਸਨੂੰ।
ਕਹਾਂ ਕਹਾਂ ਲੱਗ ਸੁੰਦਰ ਤਾਈ।
ਅਤੇ ਕਵੀ ਜੀ ਕਹਿੰਦੇ ਕਿ ਬਹੁਤ ਸੁੰਦਰਤਾ ਸੁਹਾਪਣ ਰੂਪ ਦੇਖ ਕੇ ਜੋਗਾ ਸਿੰਘ ਦਾ ਚਿੱਤ ਮੋਹਿਤ ਹੋਇਆ। ਸੋ ਉਸ ਦੀ ਸੁੰਦਰਤਾ ਵੱਲ ਤੱਕ ਕੇ, ਜਿਸ ਦੀ ਸੁੰਦਰਤਾ ਕਹਿੰਦੇ ਕਿ ਬਿਆਨ ਨਹੀਂ ਕਰ ਸਕਦੇ ਹਾਂ।
ਸਿੰਘ ਪਿਖਤ ਮਨ ਰਹਿਓ ਲੁਭਾਈ।
ਇਹ ਸਿੰਘ ਦੇਖ ਕੇ ਚਿੱਤ ਵਿੱਚ ਲੁਭਾਏ ਮਨ ਹੋ ਗਿਆ।
ਮਿਲਾਂ ਜਾਮਨੀ ਮਹਿ ਇਹ ਸੰਗ।
ਅਤੇ ਇਸ ਪ੍ਰਕਾਰ ਵਿਕਾਰਾਂ ਦੇ ਵਿੱਚ ਗ੍ਰਸਣ ਦਾ ਚਿੱਤ ਵਿੱਚ ਖਿਆਲ ਕੀਤਾ।
ਕਰੋਂ ਕੇਲ ਮਦ ਹਰੋਂ ਅਨੰਗ।
ਮਨ ਵਿੱਚ ਇਹ ਜੋ ਖੋਟੀ ਭਾਵਨਾ ਕਰ ਲਈ ਕਿ ਵਿਸ਼ੇ ਵਿਕਾਰਾਂ ਦੇ ਨਾਲ ਗ੍ਰਸਿਆ ਜਾਵਾਂਗਾ।
ਪਰੀ ਰਾਤ ਬੀਤੀ ਇੱਕ ਜਾਮ।
ਜਦੋਂ ਰਾਤ ਹੋਈ ਹੈ, ਇੱਕ ਪਹਿਰ ਦਾ ਸਮਾਂ ਬੀਤਿਆ, ਰਾਤ ਦਾ ਪਹਿਲੇ ਪਹਿਰ ਦਾ।
ਨੀਠ ਨੀਠ ਤਨ ਪੀੜਤ ਕਾਮ।
ਅਤੇ ਮਸਾਂ ਮਸਾਂ ਆਪਣਾ ਸਮਾਂ ਕੱਢਿਆ, ਤਨ ਜੋ ਹੈ ਸਰੀਰ ਜੋਗਾ ਸਿੰਘ ਦਾ ਕਾਮ ਦੇ ਨਾਲ ਪੀੜਤ ਦੁਖੀ ਹੋਇਆ।
ਭਇਓ ਤਿਆਰ ਲੈ ਧਨ ਕੋ ਚੱਲਿਓ।
ਅਤੇ ਆਪਣੇ ਪਾਸ ਬਹੁਤ ਸਾਰਾ ਧਨ ਲੈ ਕੇ ਤੁਰਨ ਲੱਗਿਆ।
ਚਿੱਤ ਚਾਹਤ ਅਤ ਤਹਿ ਸੋ ਮਿਲਿਓ।
ਅਤੇ ਇਸ ਪ੍ਰਕਾਰ ਆਪਣੇ ਚਿੱਤ ਵਿੱਚ ਬਹੁਤਾ ਚਾਹੁੰਦਾ ਆ ਕਿ ਵੇਸਵਾ ਦੇ ਨਾਲ ਮੇਲ ਹੋਵੇ।
ਸਿੱਖ ਕੀ ਦਸ਼ਾ ਗੁਰੂ ਤਬ ਜਾਨੀ।
ਤਾਂ ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਜੋ ਜਿਸ ਸਤਿਗੁਰੂ ਜੀ ਦੀ ਬਰਾਬਰੀ ਸਾਧ ਸੰਗਤ ਕੋਈ ਦੂਜਾ ਅਧੂਰਾ ਨਹੀਂ ਕਰ ਸਕਦਾ। ਰੀਸ ਤਾਂ ਕਰਨ ਨੂੰ ਬਥੇਰੇ ਫਿਰਦੇ ਹਨ, ਰੀਸਾਂ ਕਰਨ ਵਾਲੇ ਬਹੁਤ ਹਨ ਕਿ ਅਸੀਂ ਵੀ ਤੁਹਾਡੇ ਜੋ ਪੂਰੇ ਗੁਰੂ ਦੇ ਸਮਾਨ ਹੀ ਹਾਂ, ਪਰ ਨਾ ਆਪਣਾ ਹੀ ਨਾ ਹੀ ਹੋਰ ਕਿਸੇ ਦਾ ਪਤਾ ਲੱਗਦਾ। ਆਪਣੇ ਆਪ ਦੀ ਵੀ ਸੋਚੀ ਨਹੀਂ ਰਹਿੰਦੀ ਕਿ ਕਿੱਥੇ ਕਿਸ ਪਦਵੀ 'ਤੇ ਆਪਣੇ ਆਪ ਨੂੰ ਬਿਠਾਇਆ ਹੋਇਆ ਦਿਖਾਉਂਦੇ ਹਾਂ ਆਪਾਂ। ਸੋ ਆਪਣੀ ਪਦਵੀ ਦਾ ਵੀ ਨਹੀਂ ਖਿਆਲ ਰਹਿੰਦਾ ਹੈ, ਆਪਣੀ ਸੋਝੀ ਨਹੀਂ ਰਹਿੰਦੀ, ਦੂਸਰੇ ਦਾ ਕੀ ਪਤਾ ਲੱਗਣਾ ਕਿ ਕਿੱਥੇ ਬੈਠਾ ਹੈ, ਕਿਸ ਹਾਲਤ ਵਿੱਚ ਹੈ। ਪਰ ਪੂਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਰਾਬਰੀ ਕੌਣ ਕਰ ਸਕੇ। ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਭਾਈ ਜੋਗਾ ਸਿੰਘ ਦੀ ਵਿਕਾਰ ਭਾਵਨਾ ਵਾਲੀ ਇਹ ਦਸ਼ਾ ਹੈ ਜਿਸ ਵੇਲੇ ਚਿੱਤ ਵਿੱਚ ਸਮਝੀ ਹੈ।
ਭਰਮਿਓ ਕਰੈ ਧਰਮ ਕੀ ਹਾਨੀ।
ਚਿੱਤ ਵਿੱਚ ਵਿਚਾਰਿਆ ਸਤਿਗੁਰਾਂ ਨੇ ਕਿ ਜੋਗਾ ਸਿੰਘ ਹਉਮੈ ਕਰਕੇ ਚਿੱਤ ਵਿੱਚ ਭਰਮ ਗਿਆ ਆ ਅਤੇ ਇਹ ਆਪਣੇ ਧਰਮ ਨੂੰ ਨਾਸ ਨਾ ਕਰ ਲਵੇ।
ਜੇ ਅਬ ਹਮ ਨਾ ਬਚਾਵਹਿ ਜਾਏ।
ਜੇਕਰ ਹੁਣ ਅਸੀਂ ਜਾ ਕੇ ਜੋਗਾ ਸਿੰਘ ਨੂੰ ਭਰਮਣ ਤੋਂ, ਵਿਕਾਰਾਂ ਵਿੱਚ ਗ੍ਰਸਣ ਤੋਂ, ਧਰਮ ਤੋਂ ਹੀਣੇ ਹੋਣ ਤੋਂ ਨਾ ਬਚਾਈਏ।
ਅਪਰ ਆਨ ਕੋ ਕਰੈ ਸਹਾਏ।
ਤਾਂ ਹੋਰ ਕਿਸਨੇ ਆ ਕੇ ਇਸ ਦੀ ਸਹਾਇਤਾ ਕਰਨੀ। ਜਦੋਂ ਇਸ ਨੇ ਇਹ ਕਿਹਾ ਕਿ ਮੈਂ ਤੁਹਾਡੇ ਜੋਗਾ ਹਾਂ, ਤਾਂ ਸਤਿਗੁਰਾਂ ਨੇ ਕਿਹਾ ਸੀ ਕਿ ਜੇ ਤੂੰ ਸਾਡੇ ਜੋਗਾ ਆ ਤਾਂ ਅਸੀਂ ਵੀ ਤੇਰੇ ਜੋਗੇ ਹਾਂ ਜੋਗਿਆ। ਤਾਂ ਇਹ ਵਚਨ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਹੈ, ਚਿੱਤ ਵਿੱਚ ਵਿਚਾਰੇ ਕਿ ਹੋਰ ਕਿਹੜਾ ਹੈ ਇਸ ਦੀ ਸਹਾਇਤਾ ਕਰਨ ਵਾਲਾ ਇਸ ਵੇਲੇ।
ਧਰਮ ਨਸੇ ਸਿੱਖੀ ਨਹਿ ਰਹਿ।
ਜੇਕਰ ਧਰਮ ਹੀ ਨਾਸ ਹੋ ਗਿਆ, ਜਦੋਂ ਧਰਮ ਹਾਰ ਗਿਆ ਤਾਂ ਫਿਰ ਸਿੱਖੀ ਸਿਦਕ ਕਿਵੇਂ ਨਿਭ ਸਕੇਗਾ।
ਸਿੱਖੀ ਬਿਨਾਂ ਨਰਕ ਕੋ ਲਹਿ।
ਜਦੋਂ ਕਿ ਧਰਮ ਛੱਡ ਦਿੱਤਾ, ਰਹਿਤ ਛੱਡ ਦਿੱਤੀ, ਕੁਰਹਿਤੀਆ ਹੋ ਗਿਆ ਤਾਂ ਫਿਰ ਸਿੱਖੀ ਕਮਾਉਣ ਤੋਂ ਬਗੈਰ ਕਿਵੇਂ ਸੋ ਧਰਮੀ ਬਣ ਕੇ ਜੋ ਸੱਚਖੰਡ ਦੀ ਪ੍ਰਾਪਤੀ ਕਿਵੇਂ ਕਰ ਸਕੇਗਾ। ਜੇਕਰ ਸਿੱਖੀ ਛੱਡ ਦਿੱਤੀ ਤਾਂ ਫਿਰ ਨਰਕਾਂ ਦਾ ਭਾਗੀ ਨਾ ਹੋ ਜਾਵੇ।
ਔਚਕ ਜਬ ਵਿਕਾਰ ਕੋ ਹੋਏ।
ਅਚਨਚੇਤ ਹੀ ਜਦੋਂ ਵਿਕਾਰ ਚਿੱਤ ਵਿੱਚ ਹੋਇਆ ਫੁਰਿਆ।
ਉਚਿਤ ਬਚਾਵਨ ਗੁਰ ਕੋ ਸੋਏ।
ਜਦੋਂ ਕਿਸੇ ਨੂੰ ਅਚਨਚੇਤ ਵਿਕਾਰ ਫੁਰੇ ਤਾਂ ਫਿਰ ਜਿਸ ਨੂੰ ਉਸਨੇ ਗੁਰੂ ਧਾਰਨ ਕੀਤਾ, ਗੁਰੂ ਦਾ ਫਰਜ਼ ਬਣਦਾ ਆ ਕਿ ਆਪਣੇ ਸਿੱਖ ਨੂੰ ਬਚਾਉਣਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਸਿੱਖ ਦੇ ਚਿੱਤ ਵਿੱਚ ਵਿਕਾਰ ਫੁਰਿਆ, ਵਿਕਾਰ ਭੋਗਣ ਦਾ ਜੇਕਰ ਮਨ ਵਿੱਚ ਤਹੱਈਆ ਕਰ ਲਿਆ ਹੈ ਤਾਂ ਉਸਨੂੰ ਬਚਾਉਣਾ ਬਣਦਾ ਹੈ।
ਇਮ ਵਿਚਾਰ ਕਰ ਸ਼੍ਰੀ ਜਗਨਨਾਥ।
ਜਗਤ ਮਾਲਕ ਸਤਿਗੁਰੂ ਜੀ ਨੇ ਇਸ ਤਰ੍ਹਾਂ ਭਾਈ ਜੋਗਾ ਸਿੰਘ ਨੂੰ ਬਚਾਉਣ ਦੀ ਵਿਚਾਰ ਕਰਕੇ
ਕੰਚਨ ਆਸਾ ਗਹਿ ਕਰ ਹੱਥ।
ਸੋਨੇ ਦਾ ਜੋ ਆਸਾ ਹੈ, ਸੋਟਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਵਿੱਚ ਪਕੜਿਆ।
ਜਾਮਾ ਬਹੁ ਪਾਲਣ ਕੋ ਪਾਏ।
ਤੇ ਬਹੁਤੇ ਪੱਲਿਆਂ ਵਾਲਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁਸ਼ਾਕਾ ਪਹਿਨਿਆ ਹੈ।
ਬੇਸਵਾ ਦੁਆਰ ਖੜੋਏ ਜਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਦੀ ਪੈਜ ਰੱਖਣ ਲਈ ਆਪ ਧਰਮ ਸਿੱਖ ਦਾ ਰੱਖਣ ਵਾਸਤੇ ਬੇਸਵਾ ਦੇ ਦੁਆਰੇ ਪਾਸ ਬਾਹਰ ਜਾ ਖੜੇ ਹੋਏ ਪਹਿਰਾ ਦੇਣ ਲਈ।
ਜੋਗਾ ਸਿੰਘ ਦੇਖ ਹਟ ਰਹੇ ਹੋ।
ਤੇ ਜੋਗਾ ਸਿੰਘ ਨੇ ਜਦੋਂ ਆ ਕੇ ਵੇਖਿਆ ਹੈ ਕਿ ਕੋਈ ਪਾਤਸ਼ਾਹੀ ਪਹਿਰੇਦਾਰ ਹੈ, ਬਹੁਤ ਸੁੰਦਰ ਪੁਸ਼ਾਕਾ ਪਹਿਨਿਆ ਹੋਇਆ ਹੈ, ਹੱਥ ਵਿੱਚ ਬਹੁਤ ਸੋਨੇ ਦਾ ਸੁੰਦਰ ਡੰਡਾ ਪਕੜਿਆ ਹੋਇਆ, ਉਸਦਾ ਮਾਲਕ ਪਾਤਸ਼ਾਹ ਅੰਦਰ ਗਿਆ ਹੋਵੇਗਾ ਤਾਂ ਹੀ ਪਹਿਰੇ 'ਤੇ ਖੜਾ ਹੈ। ਇਸ ਪ੍ਰਕਾਰ ਜਾਣ ਕੇ ਪਹਿਰੇਦਾਰ ਵੱਲ ਵੇਖ ਕੇ ਭਾਈ ਜੋਗਾ ਸਿੰਘ ਪਿੱਛੇ ਮੁੜਿਆ।
ਨਿਰਪਕੋ ਚੋਬਦਾਰ ਉਰ ਲਹਿਓ।
ਆਪਣੇ ਮਨ ਵਿੱਚ ਜਾਣਿਆ ਕਿ ਇਹ ਰਾਜੇ ਦਾ ਚੋਬਦਾਰ ਪਹਿਰੇਦਾਰ ਹੈ ਖੜਾ।
ਇਸ ਕੋ ਸਵਾਮੀ ਅੰਤਰ ਹੋਏ।
ਇਸਦਾ ਸਵਾਮੀ ਮਾਲਕ ਅੰਦਰ ਗਿਆ ਹੋਵੇਗਾ।
ਮੋਹ ਸੰਗ ਮਿਲਹਿ ਨਹੀਂ ਕਿਮ ਸੋਏ।
ਤੇ ਕਿਸ ਪ੍ਰਕਾਰ ਕਿਸੇ ਤਰ੍ਹਾਂ ਵੀ ਮੇਰੇ ਨਾਲ ਜੋ ਮੇਲ ਨਹੀਂ ਹੋ ਸਕੇਗਾ ਬੇਸਵਾ ਦਾ।
ਚਲਿਓ ਜਾਏ ਜਬ ਇਹ ਨਿਜ ਡੇਰੇ।
ਤਾਂ ਇਸ ਤਰ੍ਹਾਂ ਦਾ ਖਿਆਲ ਕੀਤਾ ਹੈ ਜੋਗਾ ਸਿੰਘ ਨੇ ਕਿ ਇਹ ਜਦੋਂ ਆਪਣੇ ਡੇਰੇ ਨੂੰ, ਆਪਣੇ ਟਿਕਾਣੇ ਨੂੰ ਚਲਿਆ ਜਾਵੇਗਾ, ਪਹਿਰੇਦਾਰ ਵੀ ਸੋ ਆਪਣੇ ਪਾਤਸ਼ਾਹ ਦੇ ਅੰਦਰੋਂ ਬਾਹਰ ਆਉਣ 'ਤੇ
ਮਿਲਾਂ ਆਏ ਬੇਸਵਾਸੋਂ ਫੇਰੇ।
ਫਿਰ ਆ ਕੇ ਮੈਂ ਬੇਸਵਾ ਦੇ ਦੁਆਰੇ 'ਤੇ ਮਿਲਾਂਗਾ।
ਇਮ ਵਿਚਾਰ ਨਿਜ ਹੈ ਕੇ ਪਾਸ।
ਇਵੇਂ ਜੋਗਾ ਸਿੰਘ ਨੇ ਵਿਚਾਰ ਕੀਤੀ, ਆਪਣੇ ਘੋੜੇ ਪਾਸ ਚਲਾ ਗਿਆ।
ਠਿਰਿਓ ਜਾਏ ਤ੍ਰੀਏ ਮਿਲਬੇ ਆਸ।
ਅਤੇ ਉੱਥੇ ਘੋੜੇ ਨੂੰ ਜਿੱਥੇ ਬੰਨਿਆ ਹੋਇਆ ਸੀ ਉੱਥੇ ਪਾਸ ਜਾ ਬੈਠਾ ਆ ਅਤੇ ਬੇਸਵਾ ਇਸਤਰੀ ਦੇ ਨਾਲ ਮਿਲਣ ਦੀ ਆਸ ਲੈ ਕੇ।
ਪੀੜਤ ਮਦਨ ਨਾ ਨਿੰਦਰਾ ਆਵੈ।
ਅਤੇ ਕਾਮ ਵਸ ਵਾਸ਼ਨਾ ਵਸ ਪੀੜਤ ਹੋਣ 'ਤੇ ਨੀਂਦ ਵੀ ਨਾ ਆਈ।
ਤ੍ਰਿਆ ਮਿਲਨ ਸੰਕਲਪ ਉਠਾਵੈ।
ਮਨ ਫੁਰਨੇ ਕਰਦਾ ਵਾਰ ਵਾਰ ਇਸਤਰੀ ਨਾਲ ਮਿਲਾਪ ਦੇ।
ਬੀਤੇ ਜਾਮ ਬਹੁਤ ਚੱਲ ਗਏ।
ਫਿਰ ਇੱਕ ਪਹਿਰ ਜਦੋਂ ਬੀਤਿਆ ਤੇ ਚੱਲ ਕੇ ਗਿਆ ਹੈ ਵੇਸਵਾ ਦੁਆਰੇ ਪਾਸ।
ਚੋਬਦਾਰ ਸੋ ਹੇਰਤ ਭਇਓ।
ਉਹੀ ਪਹਿਰੇਦਾਰ ਚੋਬਦਾਰ ਪਹਿਲਾਂ ਜਿਹਾ ਜੋ ਖੜਾ ਦੇਖਿਆ ਸੀ ਉਹ ਵੇਖਿਆ।
ਮਨ ਮੁਰਝਾਏ ਦੁਖੀ ਹੋਏ ਮੁਰਿਓ।
ਮਨ ਵਿੱਚ ਬਹੁਤ ਮੁਰਝਾਇਆ ਕਿ ਕਾਮ ਵਾਸ਼ਨਾ ਦੀ ਪੂਰਤੀ ਨਹੀਂ ਹੋ ਰਹੀ, ਦੁਖੀ ਹੋ ਕੇ ਮੁੜ ਗਿਆ।
ਅਬਲੋ ਨਹਿ ਮਹਿ ਪਾਲ ਨੇ ਕਰਿਓ।
ਅਤੇ ਮਨ ਵਿੱਚ ਇਵੇਂ ਖਿਆਲ ਕੀਤਾ ਅਬਲੋ ਨਹਿ ਮਹਿ ਪਾਲ ਨਿਕਰਿਓ, ਸੋ ਨਿਕਲਿਆ ਨਹੀਂ ਹੈ ਰਾਜਾ ਹੁਣ ਤੱਕ ਵੀ ਬਾਹਰ।
ਗਇਓ ਬਿਸੂਰਤ ਹੈ ਕੇ ਤੀਰ।
ਅਤੇ ਇਵੇਂ ਚਿੱਤ ਵਿੱਚ ਝੂਰਦਾ ਹੋਇਆ ਜਿੱਥੇ ਆਪਣਾ ਘੋੜਾ ਟਿਕਾਇਆ ਹੋਇਆ ਸੀ ਉੱਥੇ ਚਲਾ ਗਿਆ।
ਤਿਉਂ ਤਿਉਂ ਲੱਗੇ ਕਾਮ ਕੇ ਤੀਰ।
ਅਤੇ ਜਿਵੇਂ ਜਿਵੇਂ ਵਾਸ਼ਨਾ ਦੀ ਪ੍ਰਬਲਤਾ ਹੁੰਦੀ ਹੈ ਕਾਮ ਦੇ ਤੀਰ ਵੱਜਦੇ ਹਨ।
ਇਹ ਨਿਕਸੈ ਜਬ ਭੂਪ ਬਿਲੰਦ।
ਅਤੇ ਮਨ ਵਿੱਚ ਖਿਆਲ ਕੀਤਾ ਕਿ ਵੱਡਾ ਰਾਜਾ ਜਦੋਂ ਬਾਹਰ ਆ ਜਾਵੇਗਾ।
ਮਿਲੋ ਤ੍ਰਿਆਂ ਸੋ ਦੇਹੇ ਅਨੰਗ।
ਅਤੇ ਇਸ ਪ੍ਰਕਾਰ ਫਿਰ
ਮਿਲੋ ਤ੍ਰਿਆਂ ਸੋ ਦੇਹੇ ਅਨੰਗ।
ਅਤੇ ਕਾਮ ਵਾਸ਼ਨਾ ਨੂੰ ਨਿਵਰਤ ਕਰ ਲਵਾਂਗਾ ਵੇਸਵਾ ਦੁਆਰੇ 'ਤੇ ਪਹੁੰਚ ਕਰਕੇ।
ਅੱਜ ਰਾਤ ਮੈਂ ਕੇਲ ਮਚਾਵਾਂ।
ਅਤੇ ਅੱਜ ਰਾਤ ਨੂੰ ਮੈਂ ਆਪਣੇ ਮਨ ਦੀ ਜੋ ਬੁਰੀ ਵਾਸ਼ਨਾ ਹੈ ਪੂਰੀ ਕਰ ਲਵਾਂਗਾ।
ਮਨ ਭਾਵਤ ਕੈ ਹੀ ਲਪਟਾਵਾ।
ਤੇ ਇਸ ਪ੍ਰਕਾਰ ਪਰ ਇਸਤਰੀ ਵੇਸਵਾ ਦਾ ਸੰਗ ਕਰਨ ਦਾ ਚਿੱਤ ਵਿੱਚ ਭਾਈ ਜੋਗਾ ਸਿੰਘ ਨੇ ਖਿਆਲ ਕੀਤਾ ਬੁਰਾ ਫੁਰਨਾ।
ਏਕ ਜਾਮ ਜਬ ਰਾਤ ਰਹੀ ਹੈ।
ਇਵੇਂ ਜਦੋਂ ਰਾਤਰੀ ਦੇ ਪਹਿਰ ਬੀਤ ਗਏ, ਇੱਕ ਪਹਿਰ ਦਾ ਸਮਾਂ ਬਾਕੀ ਰਹਿ ਗਿਆ।
ਜਾਗਤ ਬੈਠੇ ਘਾਤ ਲਹੀ ਹੈ।
ਜਾਗਦਾ ਬੈਠਾ ਰਿਹਾ, ਦਾਉ ਭਾਲਦਾ ਰਿਹਾ ਕਿ ਕਿਵੇਂ ਮੌਕਾ ਮਿਲੇ ਤਾਂ ਮੈਂ ਪਹੁੰਚ ਸਕਾਂ। ਚੋਬਦਾਰ ਉੱਥੋਂ ਪਾਸੇ ਹਟੇ ਤਾਂ
ਧਨ ਲੈ ਕਰ ਤ੍ਰੀ ਦੁਆਰੇ ਗਇਓ।
ਤੇ ਫਿਰ ਆਪਣੇ ਪਾਸ ਧਨ ਲੈ ਕੇ ਵੇਸਵਾ ਦੇ ਦੁਆਰੇ ਪਹੁੰਚਿਆ।
ਚੋਬਦਾਰ ਥਿਰ ਹੇਰਤ ਭਇਓ।
ਫਿਰ ਕੀ ਵੇਖਿਆ ਕਿ ਚੋਬਦਾਰ ਉੱਥੇ ਹੀ ਖੜਾ ਹੈ ਪਹਿਰੇ ਤੇ।
ਬਹੁ ਦੁੱਖ ਪਾਏ ਹਟਿਓ ਮੁਰਝਾਇਓ।
ਤੇ ਫਿਰ ਬੜਾ ਦੁੱਖ ਪਾ ਕੇ ਚਿਹਰਾ ਮੁਰਝਾ ਜਿਆ ਗਿਆ ਕਿ ਮਨ ਦੀ ਇੱਛਾ ਕਿਉਂ ਨਹੀਂ ਪੂਰੀ ਹੋ ਰਹੀ, ਪਛਾਹ ਮੁੜ ਗਿਆ।
ਕੋ ਨਿਰਪ ਇਸ ਪਰ ਬਹੁ ਬਿਰਮਾਇਓ।
ਤਾਂ ਇਹ ਮਨ ਵਿੱਚ ਖਿਆਲ ਕੀਤਾ ਕਿ ਕੋਈ ਰਾਜਾ ਵੇਸਵਾ ਤੇ ਬਹੁਤਾ ਹੀ ਭਰਮਿਆ ਹੋਇਆ ਹੈ।
ਨਹਿ ਨਿਕਸਯੋ ਤ੍ਰੈ ਪਹਿਰ ਬਿਤਾਏ।
ਇਸੇ ਪ੍ਰਕਾਰ ਸੋ ਵੇਖਿਆ ਹੈ ਕਿ ਇਹ ਕਿਸੇ ਤਰ੍ਹਾਂ ਵੀ ਨਹਿ ਨਿਕਸਿਓ ਨਹੀਂ ਕਿਸੇ ਪ੍ਰਕਾਰ ਵੀ ਬਾਹਰ ਨਿਕਲਿਆ। ਤਿੰਨ ਪਹਿਰ ਬੀਤ ਗਏ ਹਨ।
ਅਬ ਇਹ ਚਾਰ ਘੜੀ ਠਹਿਰਾਏ।
ਤੇ ਹੁਣ ਤਾਂ ਚਾਰ ਕੁ ਘੜੀਆਂ ਹੀ ਬਾਕੀ ਰਾਤ ਦਾ ਸਮਾਂ ਰਹਿ ਗਿਆ ਹੈ।
ਨਿਕਸ ਜਾਏ ਗੋ ਆਪਣੇ ਸਦਨ।
ਤੇ ਜੇਕਰ ਹੁਣ ਵੀ ਵੇਲਾ ਹੈ, ਇਸਨੇ ਸੋਚਿਆ ਕਿ ਨਿਕਲ ਕਰਕੇ ਪਾਤਸ਼ਾਹ ਚੱਲਿਆ ਜਾਵੇ ਆਪਣੇ ਟਿਕਾਣੇ ਨੂੰ।
ਤਬ ਮੈਂ ਮਿਲਾਂ ਹਰੋ ਮਦ ਮਦਨ।
ਤਾਂ ਕਾਮ ਦਾ ਨਸ਼ਾ ਦੂਰ ਕਰ ਲਵਾਂਗਾ ਵੇਸਵਾ ਦੇ ਨਾਲ ਮਿਲ ਕੇ ਉਸ ਸਮੇਂ ਵਿੱਚ।
ਨਿਜ ਡੇਰੇ ਪੁੰਨ ਬੈਠੇ ਹੋ ਜਾਏ।
ਤੇ ਫਿਰ ਆਪਣੇ ਟਿਕਾਣੇ ਤੇ ਜਾ ਬੈਠਾ ਭਾਈ ਜੋਗਾ ਸਿੰਘ ਘੋੜੇ ਪਾਸ।
ਰਹੀ ਰਾਤ ਜਬ ਗਈ ਬਿਹਾਏ।
ਤੇ ਜਦੋਂ ਬਾਕੀ ਰਹਿੰਦੀ ਹੋਈ ਰਾਤ ਵੀ ਸਭ ਬੀਤ ਗਈ।
ਅਰਣੋਦੈ ਕੋ ਸਮੋ ਪਹੁੰਚਾ।
ਜਦੋਂ ਦਿਨ ਚੜਨ ਦਾ ਸਮਾਂ ਹੋ ਆਇਆ।
ਬਹੁ ਮਨ ਮਥ ਤੇ ਮਿਲਬੋ ਰੁਚਾ।
ਤਾਂ ਫਿਰ ਕਾਮ ਵਾਸ਼ਨਾ ਦਾ ਮਨ ਵਿੱਚ ਫਿਰ ਖਿਆਲ ਕੀਤਾ ਹੈ ਕਿ ਹੁਣ ਵੀ ਸਮਾਂ ਹੈ, ਜੇਕਰ ਇਹ ਵਾਸ਼ਨਾ ਦੀ ਪੂਰਤੀ ਹੋ ਜਾਏ ਤਾਂ।
ਤਬ ਭੀ ਚੋਬਦਾਰ ਸੋ ਖਰਿਓ।
ਤਦੋਂ ਵੀ ਆ ਕੇ ਜਦੋਂ ਵੇਖਿਆ ਕੀ ਵੇਖਿਆ ਕਿ ਉਹ ਪਹਿਲਾਂ ਪਹਿਰੇਦਾਰ ਜਿਹੜਾ ਚੋਬ ਪਕੜ ਕੇ ਜੋ ਸੋਨੇ ਦਾ ਡੰਡਾ ਆਪਣੇ ਹੱਥ ਵਿੱਚ ਲੈ ਕੇ ਪਹਿਰੇ 'ਤੇ ਖੜਾ ਹੈ।
ਹਟ ਕਰ ਆਏ ਤਿਮਰ ਤਬ ਟਰਿਓ।
ਤਾਂ ਮੁੜ ਕੇ ਜਦੋਂ ਆਉਣ ਲੱਗਾ ਹੈ, ਵੇਖਿਆ ਹੈ ਕਿ ਹੁਣ ਤਾਂ ਜੋ ਹਨੇਰਾ ਵੀ ਦੂਰ ਹੋ ਗਿਆ, ਦਿਨ ਚੜ੍ਹ ਗਿਆ।
ਤਮ ਸਮੇਤ ਸਿੱਖ ਕੋ ਅੱਗੇ ਆਨਾ।
ਤਾਂ ਇਸ ਤਰ੍ਹਾਂ ਜਦੋਂ ਦਿਨ ਦਾ ਚੜ੍ਹਾਅ ਹੋਇਆ, ਕਵੀ ਜੀ ਦੱਸਦੇ ਹਨ ਕਿ ਜਿਵੇਂ ਦਿਨ ਚੜ੍ਹ ਗਿਆ ਨਾ, ਇਸੇ ਤਰ੍ਹਾਂ ਹੀ ਜੋ ਸਿੱਖ ਦੇ ਮਨ ਦਾ ਜਾਣੋ ਕਿ ਸੂਰਜ ਦੇ ਚੜ੍ਹਨ ਨਾਲ ਜਿਵੇਂ ਹਨੇਰਾ ਚੱਕਿਆ ਗਿਆ ਆ, ਅਤੇ ਮਨ ਦਾ ਜੋ ਅਗਿਆਨ ਰੂਪ ਹਨੇਰਾ ਇਹ ਵੀ ਨਾਲ ਹੀ ਦੂਰ ਹੋ ਗਿਆ।
ਨਾਸਿਓ ਭਇਓ ਪ੍ਰਗਾਸ ਸੁਗਿਆਨਾ।
ਤੇ ਜਾਣੋ ਕਿ ਜਿਵੇਂ ਦਿਨ ਵੇਲੇ ਸੂਰਜ ਦਾ ਪ੍ਰਕਾਸ਼ ਹੋਣ ਤੇ ਰਾਤਰੀ ਦਾ ਹਨੇਰਾ ਸਭ ਦੂਰ ਹੋ ਗਿਆ, ਤਾਂ ਗੁਰੂ ਮਹਾਰਾਜ ਸਾਹਿਬ ਜੀ ਦੀ ਐਸੀ ਕਿਰਪਾ ਵਰਤੀ ਆ ਕਿ ਭਾਈ ਜੋਗਾ ਸਿੰਘ ਦੇ ਮਨ ਦਾ ਜੋ ਅਗਿਆਨ ਦਾ ਹਨੇਰਾ ਇਹ ਵੀ ਨਾਸ ਹੋ ਗਿਆ।
ਵਾਰ ਵਾਰ ਮਨ ਅਧਿਕ ਧਿਕਾਰਾ।
ਮਨ ਵਿੱਚ ਆਪਣੇ ਮਨ ਨੂੰ ਵਾਰ ਵਾਰ ਧਿਕਾਰਾਂ ਪਾਉਣ ਲੱਗਾ ਭਾਈ ਜੋਗਾ ਸਿੰਘ।
ਬੀਤਿਓ ਹੁਤੋ ਗਜ਼ਬ ਇਹ ਭਾਰਾ।
ਕਿ ਇਹ ਭਾਰੀ ਕਹਿਰ ਦਾ ਸਮਾਂ ਜੋ ਗੁਜ਼ਰਿਆ ਹੈ ਰਾਤ ਦਾ।
ਜੇਕਰ ਚੋਬਦਾਰ ਨਹਿ ਹੋਤਾ।
ਜੇਕਰ ਚੋਬਦਾਰ ਪਹਿਰੇ ਤੇ ਨਾ ਹੁੰਦਾ ਉਸ ਵੇਲੇ।
ਇਸ ਮਿਸ ਖਾਤ ਨਰਕ ਮਹਿ ਗੋਤਾ।
ਤਾਂ ਇਸ ਵਿਕਾਰਾਂ ਦੇ ਵਿੱਚ ਗ੍ਰਸਣ ਦੇ ਬਹਾਨੇ ਹੀ ਫਿਰ ਮੈਨੂੰ ਨਰਕਾਂ ਵਿੱਚ ਜਾ ਕੇ ਗੋਤਾ ਖਾਣਾ ਪੈਣਾ ਸੀ, ਜੇ ਪਹਿਰੇ ਤੇ ਪਹਿਰੇਦਾਰ ਨੂੰ ਨਾ ਵੇਖਦਾ ਤਾਂ।
ਮੈਂ ਸਿੱਖੀ ਇਸ ਭਾਂਤ ਕਮਾਈ।
ਤੇ ਇਸ ਪ੍ਰਕਾਰ ਦੀ ਮੈਂ ਗੁਰੂ ਕੀ ਸਿੱਖੀ ਦੀ ਕਰਨੀ ਕਮਾਈ ਕੀਤੀ ਸੀ ਪਹਿਲਾਂ।
ਗੁਰ ਢਿੱਗ ਸੇਵਤ ਰਹਿਓ ਸਦਾਈ।
ਬਹੁਤਾ ਸਮਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸੇਵਾ ਕਰਦਾ ਰਿਹਾ ਸੀ।
ਆ ਇਸ ਲਈ ਵਿਆਹ ਕੋ ਗਇਓ।
ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਵਿਆਹ ਕਰਾਉਣ ਵਾਸਤੇ ਚਲਾ ਗਿਆ ਸੀ ਆਪਣੇ ਪਿੰਡ ਨੂੰ।
ਤਹਿ ਗੁਰ ਹੁਕਮ ਬਿਲੋਕਤ ਭਇਓ।
ਤੇ ਵਿਆਹ ਕਰਾਉਣ ਵਾਸਤੇ ਸਹੁਰੇ ਪਿੰਡ ਵਿੱਚ ਪਹੁੰਚਣ 'ਤੇ ਜਦੋਂ ਸਤਿਗੁਰਾਂ ਵੱਲੋਂ ਭੇਜਿਆ ਹੋਇਆ ਹੁਕਮਨਾਮਾ ਸਿੱਖ ਵੱਲੋਂ ਦਿੱਤਾ ਹੋਇਆ ਪੜ੍ਹਿਆ, ਦੇਖ ਕੇ ਉਸੇ ਵੇਲੇ ਵਿਆਹ ਦਾ ਕਾਰਜ ਵਿੱਚ ਹੀ ਛੱਡ ਕੇ ਸਤਿਗੁਰਾਂ ਵੱਲ ਨੂੰ ਤੁਰ ਪਿਆ ਸਾਂ।
ਖੋੜਸ ਬਰਖਨ ਕੀ ਬਰਬਾਲਾ।
ਅਤੇ ਇਸੇ ਪ੍ਰਕਾਰ ਜੋ 16 ਵਰ੍ਹਿਆਂ ਦੀ ਸ੍ਰੇਸ਼ਟ ਇਸਤਰੀ ਦੇ ਨਾਲ ਆਨੰਦਕਾਰ ਵਿਆਹ ਹੋਣਾ ਸੀ ਉਹ ਛੱਡ ਕੇ
ਵੇਦ ਲੋਕ ਮਤ ਧਰਮ ਵਿਸਾਲਾ
ਤੇ ਵੇਦਾਂ ਦੇ ਅਨੁਸਾਰ ਹੀ ਵੀ ਵਿਹਤ ਸੀ ਔਰ ਲੋਕ ਮਤ ਅਨੁਸਾਰ ਧਰਮ ਅਨੁਸਾਰ ਜਿਸ ਦਾ ਸੰਗ ਕਰਨਾ ਜਾਇਜ਼ ਸੀ
ਅਸਤਰੀ ਸੰਗ ਪ੍ਰਥਮ ਕੋ ਮੇਲ
ਤੇ ਐਸੀ ਇਸਤਰੀ ਨੂੰ ਛੱਡ ਕਰਕੇ ਪਹਿਲਾਂ ਦਾ ਪਹਿਲੀ ਵਾਰ ਦਾ ਵਿਆਹ ਦੇ ਕਾਰਜ ਪੂਰੇ ਹੋਣ ਤੇ ਮਿਲਾਪ ਤਿਆਗ ਕੇ
ਜੋ ਨਿਸ਼ਪਾਪ ਮਦਨ ਕੋ ਕੇਲ
ਤੇ ਜੋ ਨਿਸ਼ਪਾਪ ਸੀ ਪਾਪ ਤੋਂ ਰਹਿਤ ਸੀ ਸੋ ਆਪਣੀ ਇਸਤਰੀ ਸੋਂ ਰਤ ਹੋਈ ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਦੀ ਵੀ ਆਗਿਆ ਹੈ ਰਹਿਤਵੰਤ ਗੁਰਕਾ ਸਿੰਘ ਸੋਈ ਆਪਣੀ ਇਸਤਰੀ ਨਾਲ ਹੀ ਜੇਕਰ ਪ੍ਰੀਤ ਹੈ ਪਰਾਏ ਘਰ ਨਹੀਂ ਤੱਕਦਾ ਹੈ ਤਾਂ ਫਿਰ ਉਹ ਗੁਰੂ ਕੀ ਮਰਯਾਦਾ ਅਨੁਸਾਰ ਪਾਪ ਤੋਂ ਰਹਿਤ ਹੈ
ਸਿੱਖੀ ਸਿਦਕ ਰਾਖ ਬੇਹੇਤ
ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨਿਭਾਉਣ ਵਾਸਤੇ ਸਿਦਕ ਰੱਖਣ ਲਈ
ਚੱਲਿਓ ਤੁਰਤ ਸਭ ਤਜਿਓ ਨਿਕੇਤ
ਇਹ ਘਰ ਪਰਿਵਾਰ ਦੀਆਂ ਰੌਣਕਾਂ ਖੁਸ਼ੀਆਂ ਔਰ ਵਿਆਹ ਦਾ ਕਾਰਜ ਵਿੱਚ ਹੀ ਛੱਡ ਕੇ ਮੈਂ ਤੁਰ ਪਿਆ ਸੀ ਗੁਰੂ ਕਾ ਹੁਕਮਨਾਮਾ ਵੇਖ ਕੇ
ਇਮ ਪਛਤਾਏ ਜ਼ੀਨ ਹੈ ਪਾਏ
ਤੇ ਇਸ ਤਰ੍ਹਾਂ ਮਨ ਵਿੱਚ ਪਛਤਾਵਾ ਕੀਤਾ ਕਿ ਪਹਿਲਾਂ ਇੰਨਾ ਸਿੱਖੀ ਸਿਦਕ ਰੱਖਿਆ ਪਰ ਫਿਰ ਕੀ ਹੋ ਗਿਆ ਚਿੱਤ ਵਿੱਚ ਵਿਕਾਰ ਫੁਰਿਆ ਆ ਬਹੁਤ ਮਨ ਵਿੱਚ ਪਛਤਾਵਾ ਕੀਤਾ ਕਿ ਪਾਪਾਂ ਦਾ ਭਾਗੀ ਮੈਂ ਬਣ ਜਾਣਾ ਸੀ ਨਰਕਾਂ ਵਿੱਚ ਗੋਤਾ ਖਾਣਾ ਪੈਣਾ ਸੀ ਇਵੇਂ ਝੂਰਦਾ ਹੋਇਆ ਪਛਤਾਉਂਦਾ ਹੋਇਆ ਭਾਈ ਜੋਗਾ ਸਿੰਘ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਣ ਵਾਸਤੇ ਤਿਆਰ ਹੋਇਆ ਆਪਣੇ ਘੋੜੇ ਉੱਪਰ ਕਾਠੀ ਪਾ ਲਈ
ਚੜ੍ਹੇ ਅਨੰਦਪੁਰ ਕੀ ਦਿਸ਼ ਧਾਏ
ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਿਆ
ਮਾਰਗ ਲੰਘ ਸਤਦਰਵ ਤਰਿਓ
ਤੇ ਰਸਤਾ ਲੰਘ ਕਰਕੇ ਸਤਲੁਜ ਦਰਿਆ ਆਉਣ ਤੇ ਤਰ ਕੇ ਪਾਰ ਕੀਤਾ ਹੈ
ਆਣ ਗੁਰੂ ਕੇ ਪੁਰ ਮਹਿ ਬਰਿਓ
ਤੇ ਫਿਰ ਆਣ ਗੁਰੂ ਕੇ ਨਗਰ ਅਨੰਦਪੁਰ ਸਾਹਿਬ ਦੇ ਵਿੱਚ ਪ੍ਰਵੇਸ਼ ਹੋਇਆ
ਹੈ ਲੰਘਾਏ ਕਰ ਤੂਰਨ ਗਇਓ
ਤੇ ਇਸੇ ਪ੍ਰਕਾਰ ਘੋੜੇ ਤੇ ਸਵਾਰ ਹੋ ਕਰਕੇ ਘੋੜੇ ਸਮੇਤ ਜਿਸ ਪ੍ਰਕਾਰ ਦਰਿਆ ਨੂੰ ਲੰਘ ਕਰਕੇ ਸਾਰਾ ਰਸਤਾ ਤਹਿ ਕਰਕੇ ਛੇਤੀ ਪਹੁੰਚਿਆ ਸ੍ਰੀ ਅਨੰਦਪੁਰ ਸਾਹਿਬ ਵਿੱਚ
ਜਗਤ ਨਾਥ ਤਬ ਦੇਖਤ ਭਇਓ
ਤਾਂ ਫਿਰ ਆਪਣੇ ਘੋੜੇ ਨੂੰ ਕਿਧਰੇ ਥਾਂ 'ਤੇ ਟਿਕਾ ਕੇ ਜਗਤ ਮਾਲਕ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਆਣ ਕੇ ਦਰਸ਼ਨ ਕੀਤੇ
ਸਮਖ ਹੋਏ ਕਰ ਬੰਦਨ ਠਾਨੀ
ਸਤਿਗੁਰੂ ਜੀ ਦੇ ਸਾਹਮਣੇ ਹੋ ਕੇ ਨਤਮਸਤਕ ਹੋ ਕੇ ਨਮਸਕਾਰ ਕੀਤੀ ਦਰਸ਼ਨ ਕੀਤੇ
ਸਤਿਗੁਰ ਸਿੱਖ ਕੋ ਪਿੱਖ ਕਹਿ ਬਾਣੀ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਭਾਈ ਜੋਗਾ ਸਿੰਘ ਵੱਲ ਵੇਖ ਕੇ ਬਚਨ ਕਰਨ ਲੱਗੇ ਹਨ
ਜੋਗਾ ਸਿੰਘ ਸਦਨ 'ਤੇ ਆਇਓ
ਬਚਨ ਆਖਿਆ ਸੰਗਤਾਂ ਵਿੱਚ ਖਾਲਸਾ ਵੀ ਹਜ਼ੂਰੀ ਵਿੱਚ ਸਜਿਆ ਹੋਇਆ ਸਤਿਗੁਰਾਂ ਬਚਨ ਕਿਹਾ ਕਿ ਜੋਗਾ ਸਿੰਘ ਆਪਣੇ ਘਰੋਂ ਚੱਲ ਕੇ ਆਇਆ ਸਾਡੇ ਪਾਸ
ਪਿਖੋ ਮਹਾ ਉਰ ਸਿਦਕ ਕਮਾਇਓ
ਖਾਲਸਾ ਜੀ ਦੇਖੋ ਬੜਾ ਸਿਦਕ ਕਮਾਇਆ ਜੇ ਜੋਗਾ ਸਿੰਘ ਨੇ
ਇਮ ਕਹਿ ਕਰ ਬਿਗਸੇ ਮੰਦ ਮੰਦ
ਇਸ ਪ੍ਰਕਾਰ ਬਚਨ ਆਖਿਆ ਸਤਿਗੁਰੂ ਜੀ ਬਚਨ ਕਹਿ ਕੇ ਥੋੜ੍ਹੇ ਥੋੜ੍ਹੇ ਮੁਸਕਰਾਏ ਹਨ
ਬਾਰ ਬਾਰ ਪੁਨ ਭਨੈ ਮੁਕੰਦ
ਮੁਕਤੀ ਦਾਤਾ ਸਤਿਗੁਰੂ ਜੀ ਬਾਰ ਬਾਰ ਇਹ ਬਚਨ ਕਰਦੇ ਹਨ
ਹਸਤ ਬਹੁਤ ਅਰ ਕਹਿ ਸੁਬੈਨ
ਤੇ ਹੱਸਦੇ ਹਨ ਤੇ ਬਚਨ ਸੁਣਾਉਂਦੇ ਹਨ
ਕਿਰਪਾ ਰਸੀਲੇ ਕਰ ਕਰ ਨੈਣ
ਤੇ ਕਿਰਪਾ ਰਸੀਲੇ ਨੇਤਰ ਕਰਕੇ ਸਤਿਗੁਰੂ ਜੀ ਵਿਅੰਗਮਈ ਬਚਨ ਸੁਣਾਉਣ ਲੱਗੇ ਹੈ
ਹੱਸ ਹੈ ਬਿਲਾਸ ਕਰਹਿ ਬਹੁਤੇਰੇ
ਹੱਸਦੇ ਹੋਏ ਬਿਲਾਸ ਬਚਨ ਬਿਲਾਸ ਕਰਦੇ ਹਨ ਬਹੁਤੇ
ਨਿਕਟ ਸਿੰਘ ਗਨ ਗੁਰ ਕੇ ਹੇਰੇ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਹੁਤੇ ਸਿੰਘ ਪਾਸ ਬੈਠੇ ਹੋਏ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਆ ਔਰ ਮੁਖਾਰ ਬਿੰਦ ਤੋਂ ਕਹੇ ਬਚਨ ਸੁਣਦੇ ਨੇ
ਹਾਥ ਜੋਰ ਕੀਨਸ ਅਰਦਾਸ
ਸਿੰਘਾਂ ਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ
ਸ਼੍ਰੀ ਪ੍ਰਭ ਰਾਵਰ ਕੇਰ ਬਿਲਾਸ
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਜੋ ਬਿਲਾਸ ਇਹ ਕੌਤਕ ਹਨ
ਜਾਣੋ ਆਪ ਨਾ ਹਮ ਕੁਛ ਜਾਣਾ
ਆਪ ਹੀ ਤੁਸੀਂ ਜਾਣਦੇ ਹੋ ਮਹਾਰਾਜ ਕਿਸ ਪ੍ਰਕਾਰ ਦੇ ਬਚਨ ਤੁਸੀਂ ਕਹਿ ਰਹੇ ਹੋ ਸਾਨੂੰ ਕੋਈ ਸਮਝ ਨਹੀਂ ਆਉਂਦੀ
ਹੱਸਣ ਹੇਤ ਕਿਆ ਕਰੋ ਬਖਾਨਾ
ਆਪ ਜੀ ਹੱਸਣ ਵਾਸਤੇ ਹਾਸ ਬਿਲਾਸ ਵਿੱਚ ਕੈਸੇ ਬਚਨ ਕਰਦੇ ਹੋ ਸਾਨੂੰ ਵੀ ਸਮਝਾ ਦਿਓ
ਤਬ ਗੁਰ ਕਹਿਓ ਬੂਝ ਲਿਹੋ ਇਸਕੋ।
ਸਤਿਗੁਰੂ ਜੀ ਨੇ ਕਿਹਾ ਆ ਜੋਗਾ ਸਿੰਘ ਹੈ, ਇਹਨੂੰ ਹੀ ਪੁੱਛ ਲਓ ਤੁਸੀਂ।
ਬਿਰਥਾ ਆਪਣੀ ਕਹਿ ਸਭ ਕਿਸ ਕੋ,
ਤੇ ਸਭ ਕਿਸੇ ਨੂੰ ਇਹ ਆਪਣੀ ਬਿਰਥਾ ਆਪਣੀ ਹਾਲਤ ਦੱਸ ਦੇਵੇ। ਹੁਣ ਇੱਥੇ
ਜਿਮ ਬੀਤੀ ਗਤ ਇਸਕੇ ਸਾਥ,
ਇਸ ਦੇ ਨਾਲ ਕਿਸ ਪ੍ਰਕਾਰ ਦੀ ਹਾਲਤ ਗੁਜਰੀ ਹੈ ਇਹ ਬਿਤਾ ਦਿੱਤੀ ਹੈ। ਜਿਵੇਂ ਇਸਨੇ
ਜਿਮ ਰੱਖਿਓ ਪ੍ਰਭ ਦੇ ਕਰ ਹਾਥ,
ਸੋ ਕਿਸ ਪ੍ਰਕਾਰ ਦਾ ਸਮਾਂ ਇਸਦਾ ਬੀਤਿਆ, ਜਿਸ ਤਰ੍ਹਾਂ ਪਰਮੇਸ਼ਰ ਨੇ ਇਸ ਨੂੰ ਹੱਥ ਦੇ ਕੇ ਰੱਖਿਆ ਹੈ ਬਚਾ ਕੇ ਵਿਕਾਰਾਂ ਤੋਂ, ਇਹ ਦੱਸ ਦੇਵੇ। ਹੁਣ
ਜੋਗਾ ਸਿੰਘ ਲਖੀ ਗਤ ਸੋਏ,
ਤੇ ਭਾਈ ਜੋਗਾ ਸਿੰਘ ਨੇ ਇਹ ਆਪਣੇ ਚਿੱਤ ਵਿੱਚ ਹਾਲਤ ਸਮਝੀ ਹੈ।
ਮਮ ਹਿਤ ਚੋਬਦਾਰ ਗੁਰ ਹੋਏ,
ਇਸ ਪ੍ਰਕਾਰ ਦੇ ਵਿਚਾਰ ਕੀਤੀ ਕਿ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਹੀ ਸਨ ਮੇਰੀ ਰਾਖੀ ਵਾਸਤੇ, ਮੈਨੂੰ ਵਿਕਾਰਾਂ ਤੋਂ ਬਚਾਉਣ ਵਾਸਤੇ ਚੋਬਦਾਰ ਬਣ ਕੇ ਜਿਨ੍ਹਾਂ ਨੇ ਪਹਿਰਾ ਦਿੱਤਾ ਹੈ।
ਸਮਝ ਵਾਰਤਾ ਚਰਨੀ ਪਰੇ,
ਇਹ ਵਾਰਤਾ ਮਨ ਵਿੱਚ ਸਮਝ ਕੇ ਭਾਈ ਜੋਗਾ ਸਿੰਘ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨੀ ਟਹਿਤੇ ਆਏ।
ਧੰਨ ਪ੍ਰਭੂ ਦੇ ਹੱਥ ਉਭਰਿਓ,
ਇਵੇਂ ਬੇਨਤੀ ਕੀਤੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਧੰਨ ਹੋ, ਆਪ ਜੀ ਨੇ ਹੱਥ ਦੇ ਕੇ ਰੱਖਿਆ ਕੀਤੀ, ਆਪ ਕਿਰਪਾ ਕਰਕੇ ਮਿਹਰ ਭਰਿਆ ਹੱਥ ਦੇ ਕਰਕੇ ਮੈਨੂੰ ਬਚਾ ਲਿਆ ਵਿਕਾਰਾਂ ਤੋਂ।
ਆਪ ਸਮਾਨ ਨ ਅਪਰ ਕਿਰਪਾਲਾ,
ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਜਿਹਾ ਹੋਰ ਕੋਈ ਕਿਰਪਾ ਦਾ ਘਰ ਨਹੀਂ ਹੈ।
ਸਦਾ ਦਾਸ ਕੇ ਬਨ ਰਖਵਾਲਾ,
ਆਪ ਜੀ ਦਾਸਾਂ ਸੇਵਕਾਂ ਦੇ ਸਦਾ ਹੀ ਰਖਵਾਲੇ ਸਹਾਈ ਬਣਦੇ ਹੋ।
ਤਜਹੋ ਜਿਠਾਈ ਸਿੱਖ ਕੇ ਕਾਰਨ,
ਸਤਿਗੁਰੂ ਜੀ ਆਪਣੇ ਸਿੱਖ ਦੀ ਸਹਾਇਤਾ ਵਾਸਤੇ ਤੁਸੀਂ ਤਾਂ ਵਡਿਆਈ ਵੀ ਛੱਡ ਦਿੰਦੇ ਹੋ, ਵੱਡੀ ਵਡਿਆਈ ਤਿਆਗ ਦਿੰਦੇ ਹੋ, ਭਾਵ ਕਿ ਇੱਕ ਛੋਟੇ ਜਿਹੇ ਚੋਬਦਾਰ ਨਿਆਈ ਮੇਰੇ ਬਦਲੇ ਮੇਰੀ ਰੱਖਿਆ ਵਾਸਤੇ ਸਿੱਖ ਦੀ ਸਹਾਇਤਾ ਵਾਸਤੇ ਆਪ ਜੀ ਚੋਬਦਾਰ ਪਹਿਰੇਦਾਰ ਬਣ ਕੇ ਦਿਖਾਇਆ।
ਜਿਉਂ ਕਿਉਂ ਕਰ ਹਾਂ ਦਾਸ ਉਦਾਹਰਨ,
ਜਿਵੇਂ ਕਿਵੇਂ ਕਰ ਹਉ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾਸਾਂ ਦਾ ਉਧਾਰ।
ਨਹੀਂ ਨਾ ਕਰੋ ਸਦਾ ਬਣ ਆਇਆ,
ਤੇ ਸਦਾ ਹੀ ਆਪ ਜੀ ਨੂੰ ਇਹ ਬਣ ਆਉਂਦੀ ਆ, ਇਹ ਨਵੀਂ ਕੋਈ ਰੀਤ ਨਹੀਂ ਹੈ ਮਹਾਰਾਜ ਤੁਹਾਡੀ ਦਾਸਾਂ ਦੀ ਰੱਖਿਆ ਸਹਾਇਤਾ ਕਰਨ ਦੀ।
ਨਾਮਦੇਵ ਕੋ ਛਾਪਰ ਛਾਇਆ,
ਭਾਈ ਭਗਤ ਨਾਮਦੇਵ ਜੀ ਦਾ ਵੀ ਆਪ ਜੀ ਨੇ ਛੱਪਰ ਬੰਨਣਾ ਕੀਤਾ, ਝੌਂਪੜੀ ਉਸ ਵਾਸਤੇ ਬਣਾ ਦਿੱਤੀ ਸੀ।
ਧੰਨੇ ਕੇ ਬਛੜੇ ਗਨ ਚਾਰੇ,
ਇਹ ਭਗਤ ਧੰਨੇ ਦੇ ਬਛੜਿਆਂ ਨੂੰ ਚਾਰਿਆ ਸੀ, ਉਸ ਦੇ ਕਾਰਜ ਕੀਤੇ ਸਨ ਪੂਰੇ।
ਹਿਤ ਕਬੀਰ ਕੇ ਬਨ ਬਨਜਾਰੇ,
ਇਹ ਬਨਜਾਰੇ ਦੇ ਰੂਪ ਵਿੱਚ ਜੋ ਬਣ ਗਏ ਸੀ ਭਗਤ ਕਬੀਰ ਜੀ ਦੀ ਸਹਾਇਤਾ ਲਾਜ ਰੱਖਣ ਵਾਸਤੇ।
ਤਿਮ ਹੀ ਮਮ ਹਿਤ ਭੇ ਚੁਬਦਾਰਾ,
ਤੇ ਤਿਵੇਂ ਮੇਰੇ ਸਹਾਇਤਾ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖੀ ਨਿਭਾਉਣ ਦਾ ਇਹ ਕਾਰਜ ਪੂਰਾ ਕਰਨ ਲਈ ਤੁਸਾਂ ਚੋਬਦਾਰ ਬਣਨਾ ਕੀਤਾ।
ਸੇਵਕ ਰੱਖਿਓ ਬਿਰਧ ਸੰਭਾਰਾ,
ਆਪਣਾ ਬਿਰਧ ਸੰਭਾਲਦਿਆਂ ਹੋਇਆ ਸੇਵਕ ਦੀ ਪੈਜ ਰੱਖਣ ਦਾ, ਸੇਵਕ ਦੀ ਰੱਖਿਆ ਕੀਤੀ ਚੋਬਦਾਰ ਬਣ ਕੇ ਤੁਸਾਂ।
ਮੇਰੋ ਕਹਿਓ ਕਹਾਂ ਛਬ ਦੈ ਹੈ,
ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਚਨ ਆਖਦੇ ਹੋ ਕਿ ਸਿੱਖਾਂ ਵਿੱਚ ਆਪਣੀ ਹਾਲਤ ਸੁਣਾ, ਸਤਿਗੁਰੂ ਜੀ ਮੇਰਾ ਕਿਹਾ ਹੋਇਆ ਸੋਭਾ ਨਹੀਂ ਦਿੰਦਾ, ਕਿਵੇਂ ਆਪਣੀ ਦੁਰਦਸ਼ਾ ਦੱਸ ਸਕਦਾ ਹਾਂ।
ਆਪ ਸੁਣਾਵੋ ਸਭ ਸੁਣ ਲੈ ਹੈ,
ਆਪ ਜੀ ਆਪ ਹੀ ਅੰਤਰਜਾਮੀ ਸਤਿਗੁਰੂ ਜੀ ਬਚਨ ਸੁਣਾਓ, ਸਭ ਸਿੱਖ ਸੁਣ ਲੈਣ।
ਜੋਗਾ ਸਿੰਘ ਤੇ ਸੁਣ ਕਰ ਬ੍ਰਿੰਦ,
ਭਾਈ ਜੋਗਾ ਸਿੰਘ ਤੋਂ ਸਭ ਸਿੱਖਾਂ ਨੇ ਵੀ ਸੁਣਿਆ।
ਕਹਿ ਖਾਲਸਾ ਕਹੋ ਮੁਕੰਦ,
ਤੇ ਖਾਲਸੇ ਨੇ ਵੀ ਕਿਹਾ ਹੈ, ਸਤਿਗੁਰੂ ਜੀ ਨੂੰ ਬੇਨਤੀ ਕੀਤੀ ਮੁਕਤੀ ਦਾਤਾ ਸਤਿਗੁਰੂ ਜੀ ਆਪ ਜੀ ਵਿਕਾਰਾਂ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਹੋ, ਇਸ ਦੀ ਹਾਲਤ ਦਾ ਪ੍ਰਸੰਗ ਆਪ ਹੀ ਕਿਰਪਾ ਕਰਕੇ ਆਪਣੇ ਪਵਿੱਤਰ ਰਸਨਾ ਤੋਂ ਸੁਣਾਓ।
ਤਬ ਕਲਗੀਧਰ ਸਕਲ ਸੁਣਾਈ,
ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਜੋਗਾ ਸਿੰਘ ਦੇ ਨਾਲ ਜੋ ਬੀਤੀ ਸੁਣਾਈ।
ਤਜ ਫੇਰੇ ਮਮ ਆਏ ਸਪਾਈ,
ਕਿ ਇਸ ਨੇ ਸਾਡੀ ਆਗਿਆ ਪ੍ਰਾਪਤ ਕਰਕੇ ਆਪਣੀ ਪਤਨੀ ਨਾਲ ਫੇਰੇ ਕਰਾਉਣੇ ਛੱਡ ਦਿੱਤੇ ਵਿਚਾਲੇ ਹੀ।
ਪੁਰ ਹੁਸ਼ਿਆਰ ਆਏ ਕਰ ਡੇਰਾ,
ਗੁਰੂ ਕਾ ਸਾਡਾ ਬਚਨ ਮੰਨ ਕਰਕੇ ਇਹ ਚੱਲਦਾ ਹੋਇਆ ਆਇਆ, ਜਦੋਂ ਹੁਸ਼ਿਆਰਪੁਰ ਪਹੁੰਚਿਆ ਆਪਣਾ ਉੱਥੇ ਟਿਕਾਣਾ ਕੀਤਾ।
ਬਿਰਮਿਓ ਬਾਰ ਬਧੂ ਪੁਨ ਹੇਰਾ,
ਤੇ ਫਿਰ ਉੱਥੇ ਹੀ ਬਾਰ ਬਧੂ ਵੇਖ ਕੇ, ਵੇਸਵਾ ਦੇਖ ਕੇ, ਉਸਦਾ ਰੂਪ ਦੇਖ ਕੇ ਭਰਮ ਗਿਆ ਸੀ।
ਜੇ ਮੈਂ ਨਹੀਂ ਬਚਾਵੋ ਤਾਂ,
ਮਨ ਵਿੱਚ ਇਸਦੇ ਹਉਮੈ ਫੁਰੀ ਸੀ ਕਿ ਮੇਰੇ ਜਿਹਾ ਹੋਰ ਕੌਣ ਸਿੱਖ ਹੋ ਸਕਦਾ, ਜਿਸ ਕਰਕੇ ਇਸਦਾ ਚਿੱਤ ਵਿਕਾਰਾਂ ਨਾਲ ਗਰਸਿਆ ਗਿਆ। ਇਸ ਨੂੰ ਵੇਖਿਆ, ਇਸ ਦੀ ਹਾਲਤ ਨੂੰ ਅਸੀਂ ਤੱਕਿਆ ਜਾਣਿਆ, ਉਸ ਵੇਲੇ ਇਸ ਨੂੰ ਬਚਾਉਣ ਵਾਸਤੇ ਪਹੁੰਚੇ ਸੀ।
ਆਗਿਆਕਾਰੀ ਗੁਰਸਿੱਖ ਮਹਾਂ।
ਤੇ ਜਿਹੜਾ ਸਿੱਖ ਬੜਾ ਆਗਿਆਕਾਰੀ ਸੀ, ਗੁਰਸਿੱਖੀ ਕਮਾਉਣ ਵਾਲਾ, ਸਿਦਕੀ,
ਬਿਗਰੈ ਧਰਮ ਨਰਕ ਮਹਿ ਜਹਿ।
ਅਸੀਂ ਨਾ ਬਚਾਉਂਦੇ ਤਾਂ ਇਸ ਦਾ ਧਰਮ ਵਿਗੜ ਜਾਂਦਾ, ਧਰਮ ਹਾਰ ਜਾਂਦਾ, ਤੇ ਨਰਕਾਂ ਵਿੱਚ ਜਾਣਾ ਸੀ ਇਸ ਨੇ।
ਮੁਝ ਗੁਰ ਕਰੇ ਕਹਾਂ ਫਲ ਪੈ ਹੈ।
ਸਾਨੂੰ ਗੁਰੂ ਧਾਰਨ ਕਰਨ ਦਾ ਇਸ ਨੂੰ ਕੀ ਫਲ ਮਿਲਣਾ ਸੀ।
ਯਾ ਸਮ ਸਿੱਖ ਆਇਸ ਅਨੁਸਾਰੀ।
ਤੇ ਇਸ ਜਿਹਾ ਸਿੱਖ ਹੋਵੇ ਜਿਹੜਾ ਕਿ ਆਗਿਆ ਦੇ ਅਨੁਸਾਰ ਚੱਲਣ ਵਾਲਾ ਕੋਈ।
ਜੇਕਰ ਭੁੱਲ ਜਾਏ ਇੱਕ ਵਾਰੀ।
ਜੇਕਰ ਕਿਸੇ ਵੇਲੇ ਇੱਕ ਵੇਲੇ ਭੁੱਲ ਹੀ ਜਾਵੇ ਕਿਸੇ ਤਰ੍ਹਾਂ।
ਤਾਂ ਗੁਰ ਤਿਸ ਕੋ ਲੇਤ ਬਚਾਏ।
ਤਾਂ ਫਿਰ ਗੁਰਸਿੱਖੋ ਜਾਣੋ ਕਿ ਸੋ ਪੂਰੇ ਗੁਰੂ ਜੀ ਉਸ ਸਿੱਖ ਨੂੰ ਬਚਾ ਲੈਂਦੇ ਹਨ।
ਕਿਸੂ ਵਿਪਤ ਮਹਿ ਜੇ ਪਰ ਜਾਏ।
ਕਿਸੇ ਵੇਲੇ ਕਿਸੇ ਵਿਪਤਾ ਵਿੱਚ ਪੈ ਜਾਵੇ ਤਾਂ ਵਿਪਤਾ ਚੋਂ ਕੱਢਦੇ ਹਨ।
ਇਸ ਕੇ ਸਮ ਸਿੱਖ ਗੁਰ ਸਮ ਮੋਹੇ।
ਤੇ ਇਸ ਜਿਹਾ ਸਿੱਖ ਹੋਵੇ ਸਿਦਕ ਰੱਖਣ ਵਾਲਾ, ਜਿਸ ਨੇ ਪ੍ਰਣ ਕੀਤਾ ਹੋਵੇ ਕਿ ਮੈਂ ਆਗਿਆ ਅਨੁਸਾਰ ਚੱਲਣਾ ਹੈ, ਸਿਦਕ ਨਿਭਾਉਣਾ ਹੈ, ਔਰ ਉਸਦੀ ਪੈਜ ਰੱਖਣੀ ਗੁਰੂ ਵਾਸਤੇ ਬਣਦੀ ਹੈ, ਔਰ ਗੁਰੂ ਵੀ ਹੋਵੇ ਸਾਡੇ ਜੈਸਾ, ਗੁਰਤਾ ਗੱਦੀ ਗੁਰੂ ਨਾਨਕ ਦੇਵ ਜੀ ਦੀ ਪ੍ਰਾਪਤ ਕਰਨ ਵਾਲਾ।
ਕਿਉਂ ਨਾ ਊਚ ਪਦ ਪ੍ਰਾਪਤ ਹੋਏ।
ਤਾਂ ਇਸ ਪ੍ਰਕਾਰ ਦੀ ਉੱਚੀ ਪਦਵੀ ਕਿਵੇਂ ਨਾ ਉਹਨੂੰ ਪ੍ਰਾਪਤ ਹੋਵੇਗੀ। ਭਾਵ ਕਿ ਜਿਹੜਾ ਸਿਦਕ ਨਿਭਾਉਣ ਵਾਲਾ ਸਿੱਖ ਕਿਸੇ ਵੇਲੇ ਭੁੱਲ ਕਰਦਾ ਹੈ ਤਾਂ ਪੂਰੇ ਗੁਰੂ ਦਾ ਰੱਖਿਆ ਕਰਨ ਦਾ ਫਰਜ਼ ਹੈ, ਪੂਰੇ ਗੁਰੂ ਜੀ ਉਸ ਨੂੰ ਬਚਾ ਲੈਂਦੇ ਹਨ।
ਇਮ ਕਹਿ ਕਿਰਪਾ ਦ੍ਰਿਸ਼ਟ ਤੇ ਹੇਰਾ।
ਤਾਂ ਇਸ ਪ੍ਰਕਾਰ ਉੱਚੀ ਪਦਵੀ ਕਿਉਂ ਨਾ ਉਸਨੂੰ ਪ੍ਰਾਪਤ ਹੋਵੇਗੀ ਜੇਕਰ ਪੂਰਾ ਗੁਰੂ ਧਾਰਨ ਕੀਤਾ ਹੋਵੇ। ਸੋ ਇਵੇਂ ਬਚਨ ਆਖੇ ਸਤਿਗੁਰੂ ਜੀ ਨੇ ਭਾਈ ਜੋਗਾ ਸਿੰਘ ਦੀ ਹਾਲਤ ਦੱਸੀ ਹੈ ਕਿ ਇਵੇਂ ਇਸ ਦੀ ਅਸੀਂ ਸਹਾਇਤਾ ਕੀਤੀ ਹੈ। ਬਚਨ ਆਖ ਕੇ ਸਤਿਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ।
ਗਿਆਨਵਾਨ ਸਿੱਖ ਕਰ ਤਿਸ ਬੇਰਾ।
ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਗਿਆਨਵਾਨ ਬਣਾ ਦਿੱਤਾ ਹੈ।
ਘਰ ਕੋ ਪਠਿਓ ਗਇਓ ਤਤਕਾਲਾ।
ਤੇ ਸਤਿਗੁਰੂ ਜੀ ਨੇ ਫਿਰ ਆਗਿਆ ਦੇ ਕੇ ਭਾਈ ਜੋਗਾ ਸਿੰਘ ਨੂੰ ਇਸ ਦੇ ਘਰ ਵਿੱਚ ਭੇਜਿਆ। ਭਾਈ ਜੋਗਾ ਸਿੰਘ ਜੀ ਚੱਲ ਪਏ।
ਕਰੋ ਗ੍ਰਹਿਸਥ ਕੀ ਰੀਤ ਵਿਸਾਲਾ।
ਕਿਹਾ ਕਿ ਮਹਾਨ ਗ੍ਰਹਿਸਥੀ ਜੀਵਨ ਦੀ ਜੋ ਰੀਤ ਮਰਯਾਦਾ ਨਿਭਾਉਣਾ ਕਰ।
ਕਿਤਕ ਸਮੇਂ ਬਸ ਆਇਓ ਫੇਰ।
ਤੇ ਕਿੰਨਾ ਕੁ ਸਮਾਂ ਫਿਰ ਆਪਣੇ ਘਰੇ ਜਾ ਕੇ ਵਸ ਕੇ ਫਿਰ ਸਤਿਗੁਰੂ ਜੀ ਦੇ ਪਾਸ ਆਇਆ।
ਰਹਿਓ ਸਮੀਪੀ ਦਰਸ਼ਨ ਹੇਰ।
ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦਾ ਰਿਹਾ, ਸਤਿਗੁਰਾਂ ਦੇ ਨੇੜੇ ਰਿਹਾ।
ਅੰਤ ਸਮੇਂ ਉੱਚੋ ਪਦ ਪਾਇਓ।
ਅੰਤ ਸਮੇਂ ਉੱਚੀ ਪਦਵੀ ਪਰਮੇਸ਼ਰ ਦੀ ਪ੍ਰਾਪਤੀ ਦੀ ਪ੍ਰਾਪਤ ਕੀਤੀ ਭਾਈ ਜੋਗਾ ਸਿੰਘ ਨੇ।
ਚਰਨ ਕਮਲ ਗੁਰ ਕੇਰ ਸਮਾਇਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਨਾਲ ਭੇਦ ਹੋ ਗਿਆ ਭਾਈ ਜੋਗਾ ਸਿੰਘ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੀਤ ਰੱਖੀ ਸੀ, ਸਿਦਕ ਕਮਾਉਣ ਦਾ ਖਿਆਲ ਕੀਤਾ ਅਤੇ ਭੁੱਲਣ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੀ ਭੁੱਲ ਗ੍ਰਹਿਤ ਕਰਨ ਤੋਂ ਆਪ ਪਹਿਰੇਦਾਰ ਦੇ ਰੂਪ ਵਿੱਚ ਦਰਸ਼ਨ ਦੇ ਕੇ ਰੱਖਿਆ ਕਰਕੇ ਸਹਾਇਤਾ ਕਰਕੇ ਬਚਾ ਲਿਆ। ਹਿਰਦੇ ਵਿੱਚ ਪੂਰਨ ਗਿਆਨ ਦੀ ਉੱਚੀ ਪਦਵੀ ਦੀ ਬਖਸ਼ਿਸ਼ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਇਹ ਭਾਈ ਜੋਗਾ ਸਿੰਘ ਦੀ ਲਾਜ ਰੱਖਣ ਦਾ ਜੋ ਪ੍ਰਸੰਗ ਹੈ ਆਪ ਸੰਗਤਾਂ ਨੇ ਸੁਣਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ, ਸੋ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨ ਆਪ ਕਿਰਪਾ ਕਰਕੇ ਆਪਣੇ ਚਰਨ ਕਮਲਾਂ ਨਾਲ ਸਤਿਗੁਰੂ ਜੀ ਪ੍ਰੀਤ ਬਖਸ਼ਿਸ਼ ਕਰਨ, ਜਿਸ ਕਰਕੇ ਅੰਗ ਸੰਗ ਸਹਾਇਤਾ ਪ੍ਰਾਪਤ ਹੋਵੇ, ਗੁਰਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਣ ਦੀ ਇਹ ਬਖਸ਼ਿਸ਼ ਸਾਨੂੰ ਸਭ ਸੰਗਤਾਂ ਨੂੰ ਗੁਰੂ ਕਾ ਇਤਿਹਾਸ ਪ੍ਰਸੰਗ ਪੜ੍ਹਦਿਆਂ ਸੁਣਦਿਆਂ ਨੂੰ ਇਹ ਪ੍ਰਾਪਤੀ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਰਹਿਮਤ ਕਰਨ ਜੀ।
ਕਿਤਕ ਸਮੇਂ ਬਸ ਆਇਓ ਫੇਰ, ਰਹਿਓ ਸਮੀਪੀ ਦਰਸ਼ਨ ਹੇਰ। ਅੰਤ ਸਮੇਂ ਉੱਚੋ ਪਦ ਪਾਇਓ, ਚਰਨ ਕਮਲ ਗੁਰ ਕੇਰ ਸਮਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।